ਜੋਤ ਗੁਰੂ ਨਾਨਕ ਚਾਹਿਓ ਤਾਂਤੇ ਅੰਗਦ ਭਇਓ ਤਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਕਰ ਕੀਓ ਅਮਰਦਾਸ ਅੰਮ੍ਰਿਤ ਛਕ ਗੁਰ ਰਾਮ ਦੇਓ ਗੁਰ ਰਾਮਦਾਸ ਦਰਸ਼ਨ ਬਸ ਕਰਮ ਪ੍ਰਾਇ ਅੰਮ੍ਰਿਤ ਵੈਣ ਬੋਤ ਬੰਦ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਕਹਾਂ ਦ੍ਰਿਸ਼ ਪ੍ਰਭੁਤ ਹਮਾਰੇ ਬਰਨ ਸਕੇ ਮਹਿਮਾਨ ਜੋ ਤਿਹਾਰੇ ਹਮ ਨਾਮ ਸਰਤ ਕਰ ਸਹਿਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ ਪਰਮ ਸਤਿਕਾਰ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਪਾਤਸ਼ਾਹ ਸਤ ਸੰਗਤ ਜੀਓ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ੀ ਹੋਈ ਗੁਰ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਜੁੜ ਬੈਠੇ ਹਾਂ। ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਔਰ ਪ੍ਰੇਮੀ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਕੇ ਭੋਗ ਪਾਏ ਗਏ ਨੇ। ਆਪਾਂ ਸਾਰੇ ਗੁਰੂ ਦਰਬਾਰ ਵਿੱਚ ਜੁੜ ਬੈਠੇ ਹਾਂ ਔਰ ਜਿੱਥੇ ਅਸੀਂ ਬੈਠੇ ਹਾਂ ਇੱਥੇ ਸਤਸੰਗ ਜੀ ਸਾਨੂੰ ਧਰਮ ਦੀ ਸੋਝੀ ਮਿਲਦੀ ਹੈ। ਧਰਮ ਕੀ ਹੈ? ਧਰਮ ਦਾ ਅਰਥ ਹੈ ਨਿਯਮ। ਧਰਮ ਦਾ ਅਰਥ ਹੈ ਧਾਰਨਾ। ਧਾਰਿਆ ਕਿਸੇ ਨਿਯਮ ਨੂੰ ਜਾਂਦਾ ਹੈ। ਨਿਯਮ ਨੂੰ ਕਿਉਂ ਧਾਰਿਆ ਜਾਂਦਾ? ਜਿਸ ਦਾ ਨਿਯਮ ਬਣਾਇਆ ਉਹਦੀ ਮਨੌਤ ਹੋ ਸਕੇ। ਨਿਯਮ ਪਰਮਾਤਮਾ ਨੇ ਬਣਾਇਆ ਤੇ ਪਰਮਾਤਮਾ ਦੀ ਮਨੌਤ ਹੋ ਸਕੇ, ਇਸ ਵਾਸਤੇ ਨਿਯਮ ਨੂੰ ਤਾਂ ਧਾਰਿਆ ਜਾਂਦਾ। ਜਿਤਨਾ ਵੀ ਪਸਾਰਾ ਇਹ ਸਾਰਾ ਨਿਯਮ ਦੇ ਵਿੱਚ ਹੈ। ਪਰ ਪ੍ਰਭੂ ਵੀ ਇੱਕ ਨਿਯਮ ਹੈ। ਪਰ ਨਿਯਮ ਦੇ ਪਾਸ ਆ ਜਾਈਏ ਤਾਂ ਬੇਨਿਯਮ ਹੀ ਰੁਕ ਜਾਂਦੀ ਹੈ। ਨਿਯਮ ਦੀ ਸ਼ਰਨ ਵਿੱਚ ਆ ਜਾਈਏ ਨਾ ਬੇਨਿਯਮ ਹੀ ਰੁਕ ਜਾਂਦੇ ਹੈ। ਜਿੱਥੇ ਅਸੀਂ ਬੈਠੇ ਹਾਂ ਇੱਥੇ ਨਿਯਮ ਪ੍ਰਚਾਰੇ ਜਾਂਦੇ ਹੈ। ਮਹਾਤਮਾ ਬੁੱਧ ਨੇ ਬੜੇ ਸੁੰਦਰ ਖਿਆਲ ਦਿੱਤੇ ਨੇ। ਉਹ ਕਹਿੰਦੇ ਨੇ ਧੰਮਸ ਸ਼ਰਨਮ ਗੱਛਮ, ਧੰਮਸ ਗੱਛਮ ਸ਼ਰਨਮ। ਮੈਂ ਧੰਮਸ ਨਿਯਮ ਦੀ ਸ਼ਰਨ ਵਿੱਚ ਜਾ ਰਿਹਾ ਹਾਂ। ਜਦੋਂ ਬੁੱਧੀ ਨੂੰ ਭਿਕਸ਼ੂ ਬਣਾਇਆ ਜਾਂਦਾ, ਚੇਲਾ ਬਣਾਇਆ ਜਾਂਦਾ ਤੇ ਉਹਦੇ ਮੁੱਖੋਂ ਇਹ ਬੋਲ ਅਖਵਾਏ ਜਾਂਦੇ ਨੇ ਕਿ ਮੈਂ ਨਿਯਮ ਦੀ ਸ਼ਰਨ ਵਿੱਚ ਜਾ ਰਿਹਾ ਹਾਂ। ਨਿਯਮ ਦੀ ਸ਼ਰਨ ਵਿੱਚ ਕਿਉਂ ਜਾਣਾ ਹੈ? ਉੱਥੇ ਬੇਨਿਯਮ ਹੀ ਰੁਕ ਜਾਂਦੀ ਹੈ। ਜਿਸ ਤਰ੍ਹਾਂ ਸਾਡੇ ਗੁਰੂ ਅਸਥਾਨ ਨੇ, ਗੁਰਦੁਆਰੇ ਨੇ, ਜਦੋਂ ਅਸੀਂ ਗੁਰਦੁਆਰੇ ਦੀ ਹੱਦ ਵਿੱਚ ਪ੍ਰਵੇਸ਼ ਹੁੰਦੇ ਹਾਂ ਉੱਥੇ ਲਿਖ ਕੇ ਲਾਇਆ ਹੋਇਆ ਹੁੰਦਾ ਕਿ ਇੱਥੇ ਬੰਦਾ ਸ਼ਰਾਬ ਪੀ ਕੇ ਜਾਂ ਤੰਬਾਕੂ ਲੈ ਕੇ ਇਹ ਚੀਜ਼ਾਂ ਲੈ ਕੇ ਨਾ ਆਵੇ, ਵਰਤ ਕੇ ਨਾ ਆਵੇ। ਤੇ ਬੰਦਾ ਵੇਖ ਕੇ ਸਾਧ ਸੰਗਤ ਜੀ ਸਿਆਣਾ ਜਿਹੜਾ ਔਰ ਉੱਤੇ ਅਮਲ ਕਰਦਾ ਹੈ। ਮਤਲਬ ਕੀ ਹੈ? ਉਹਨਾਂ ਅੱਖਰਾਂ ਨੂੰ ਵੇਖਿਆ ਹੈ, ਬੇਨਿਯਮੀ ਰੁਕ ਗਈ ਹੈ। ਕਿਉਂਕਿ ਗੁਰੂ ਦੀ ਸ਼ਰਨ ਦੇ ਵਿੱਚ ਨਿਯਮ ਪ੍ਰਚਾਰੇ ਜਾਂਦੇ ਹੈ। ਜਿੰਨਾ ਵੀ ਸਾਰਾ ਸੰਸਾਰ ਹੈ ਇਹ ਪਰਮਾਤਮਾ ਨੇ ਨਿਯਮ ਦੇ ਵਿੱਚ ਚਲਾਇਆ ਹੋਇਆ ਹੈ। ਭੈ ਵਿੱਚ ਪਵਨ ਬਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਇਹ ਜਿਹੜੀ ਹਵਾ ਹੈ ਇਹ ਵੀ ਪਰਮਾਤਮਾ ਦੇ ਡਰ ਦੇ ਵਿੱਚ ਹੀ ਚੱਲਦੀ ਹੈ, ਤੇ ਜਿਹੜੇ ਲੱਖਾਂ ਦਰਿਆ ਨੇ ਇਹ ਵੀ ਪਰਮਾਤਮਾ ਦੇ ਡਰ ਦੇ ਵਿੱਚ ਚੱਲਦੇ ਨੇ। ਅਗਨੀ ਵੀ ਉਸਦੇ ਡਰ ਦੇ ਵਿੱਚ ਹੈ, ਭਾਵ ਕਿ ਹਰੇਕ ਵਸਤੂ ਜਿਹੜੀ ਹੈ ਉਹਦੇ ਭੈ ਦੇ ਨਿਯਮ ਦੇ ਵਿੱਚ ਹੈ। ਪਰਮਾਤਮਾ ਨੇ ਸੰਸਾਰ ਬਣਾਇਆ, ਉਹਦਾ ਨਿਯਮ ਕੰਮ ਕਰ ਰਿਹਾ ਹੈ। ਜੇ ਸਾਨੂੰ ਸੰਸਾਰ ਵਿੱਚ ਭੇਜਿਆ ਹੈ ਨਾ, ਤੇ ਪਹਿਲਾਂ ਉਸਨੇ ਨਿਯਮ ਮੁਤਾਬਕ ਸਾਡਾ ਭੋਜਨ ਭੇਜਿਆ ਹੈ, ਉਸ ਤੋਂ ਬਾਅਦ ਸਾਨੂੰ ਭੇਜਿਆ ਹੈ। ਪਹਿਲੋਂ ਦੇਤਾ ਰਜਕ ਸੰਵਾਹਾ, ਪਿੱਛੋਂ ਦੇਤਾ ਜੰਮ ਤੋਪਾਹਾ। ਪਹਿਲਾਂ ਪਰਮਾਤਮਾ ਨੇ ਸਾਡਾ ਭੋਜਨ ਭੇਜਿਆ, ਬਾਅਦ ਵਿੱਚ ਸਾਨੂੰ ਭੇਜਿਆ। ਬੱਚੇ ਦੀ ਪੈਦਾਇਸ਼ ਬਾਅਦ ਵਿੱਚ ਹੈ, ਮਾਤਾ ਦੇ ਅਸਥਨਾਂ ਵਿੱਚ ਦੁੱਧ ਫੈਲਿਆ ਜਾਂਦਾ ਹੈ, ਕਿਉਂਕਿ ਰੱਬੀ ਨਿਯਮ ਹੈ। ਰੱਬੀ ਨਿਯਮ ਜਿਹੜਾ ਹਮੇਸ਼ਾ ਵਾਸਤੇ ਅਟਲ ਵਰਤਦਾ ਹੈ, ਉਸਦੇ ਨਿਯਮ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਉਂਦੀ ਹੈ। ਰੱਬੀ ਨਿਯਮ ਦੀ ਵਿਆਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਹੈ, ਸਰਵ ਪਾਲਕ ਸਰਵ ਘਾਲਕ ਸਰਵ ਕੋ ਪੁਨ ਖਾਲ। ਪਰਮਾਤਮਾ ਸਾਰਿਆਂ ਨੂੰ ਘੱਲਣ ਵਾਲਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਤੇ ਸਾਰਿਆਂ ਨੂੰ ਸੰਸਾਰ ਤੋਂ ਲਿਜਾਣ ਵਾਲਾ ਵੀ ਹੋਈ ਹੈ। ਇਹ ਨਿਯਮ ਪਰਮਾਤਮਾ ਦਾ ਬਿਲਕੁਲ ਸਤਸੰਗ ਜੀ ਕੰਮ ਕਰ ਰਿਹਾ ਹੈ। ਰੱਬੀ ਨਿਯਮ ਦੇ ਵਿੱਚ ਹੀ ਸਾਰਾ ਪਸਾਰਾ ਚੱਲਦਾ ਹੈ। ਪਰ ਪਾਲੇ ਅਪਿਆਓ ਦੇ ਕਸ਼ ਓਨ ਨਾ ਹੋਏ, ਸਾਰ ਸਾਰ ਸੰਭਾਲ ਤਾਂ ਮੇਰਾ ਭਰ ਸੋਏ। ਪਰਮਾਤਮਾ ਸਾਰਿਆਂ ਦੀ ਪਾਲਣਾ ਕਰ ਰਿਹਾ, ਭੋਜਨ ਦੇ ਕੇ ਸੁੰਦਰ, ਉਹਦੇ ਪ੍ਰਬੰਧ ਵਿੱਚ ਕੋਈ ਵੀ ਔਣਤਾਈ ਨਹੀਂ ਹੈ। ਸਾਰ ਸਾਰ ਸੰਭਾਲ ਤਾਂ ਮੇਰਾ ਪ੍ਰਭ ਸੋਏ। ਉਹ ਪਰਮਾਤਮਾ ਆਉਂਦੇ ਜਾਂਦੇ ਸਵਾਸ ਦੇ ਨਾਲ ਸਾਨੂੰ ਹਰੇਕ ਨੂੰ ਸਤਸੰਗ ਜੀ ਸੰਭਾਲਦਾ ਹੈ। ਇਹ ਵਾਹਿਗੁਰੂ ਦਾ ਨਿਯਮ ਕੰਮ ਕਰ ਰਿਹਾ ਹੈ। 83 ਲੱਖ ਜੀਵਾਂ ਵਿੱਚ ਸੰਸਾਰ ਦੀ ਵੰਡ ਹੈ। 83 ਲੱਖ ਦੇ ਵਿੱਚੋਂ 42 ਲੱਖ ਜੀਵ ਜਿਹੜੇ ਆ ਉਹ ਪਾਣੀ ਦੇ ਵਿੱਚ ਨੇ, ਪਾਣੀ ਦੇ ਅੰਦਰ 42 ਲੱਖ ਜੀ ਜਲਮੈ ਹੋਤੇ ਬੀਠਲ ਪਹਿਲਾ ਕਾਏ ਕਰੋ। 42 ਲੱਖ ਜੀਵ ਪਾਣੀ ਦੇ ਵਿੱਚ ਨੇ ਤੇ ਉਹਨਾਂ ਦਾ ਪਾਣੀ ਵਿੱਚ ਪ੍ਰਬੰਧ ਹੈ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਬਣਾਇਆ ਹੈ ਉਹ ਸਤਸੰਗ ਦੀ ਫਿਕਰ ਕਰਦਾ ਹੈ ਤੇ ਮੈਂ ਕਿਸ ਤਰ੍ਹਾਂ ਇਸ ਨੂੰ ਪਾਲਣਾ ਹੈ। ਔਰ ਰੱਬੀ ਨਿਯਮ ਜਿਹੜਾ ਉੱਥੇ ਹਰੇਕ ਥਾਂ ਦੇ ਵਿੱਚ ਕੰਮ ਕਰ ਰਿਹਾ ਹੈ। ਭਗਤ ਧੰਨਾ ਜੀ ਨੇ ਆਸਵ ਰਾਗ ਵਿੱਚ ਆਪਣੇ ਸ਼ਬਦ ਦੇ ਅੰਦਰ ਬੜੇ ਸੁੰਦਰ ਖਿਆਲ ਦਿੱਤੇ ਨੇ। ਉਹ ਕਹਿੰਦੇ ਪਾਖਣ ਕੀਟ ਗੁਪਤ ਹੋਏ ਤਾਂ ਕਾਚੋ ਮਾਰਗ ਨਾਹੀਂ, ਪੂਰਨ ਪਰਮਾਨੰਦ ਮਨੋਹਰ ਸਮਝ ਦੇ ਮਨ ਮਾਹੀ। ਤੇ ਪਾਖਣ ਨਾਮ ਪੱਥਰ ਦਾ ਹੈ, ਪੱਥਰ ਦੇ ਵਿੱਚ ਕੀੜਾ ਜਿਹੜਾ ਗੁਪਤ ਹੋ ਕੇ ਰਹਿੰਦਾ ਹੈ, ਪਰ ਸਤਸੰਗ ਜੀ ਉੱਥੇ ਕੋਈ ਵੀ ਰਸਤਾ ਨਹੀਂ ਹੈ ਪੱਥਰ ਵਿੱਚ ਜਾਣ ਦਾ। ਪਰ ਉੱਥੇ ਵੀ ਵਾਹਿਗੁਰੂ ਪਰਮੇਸ਼ਵਰ ਦਾ ਨਿਯਮ ਪੂਰਨ ਤੌਰ ਤੇ ਘਟ ਰਿਹਾ, ਉਹਨੂੰ ਵੀ ਉੱਥੇ ਭੋਜਨ ਦੇ ਰਿਹਾ। ਵਾਹਿਗੁਰੂ ਦਾ ਨਿਯਮ ਉੱਥੇ ਵੀ ਘਟ ਰਿਹਾ ਹੈ। ਔਰ ਇੱਥੇ ਹੀ ਵਸ ਨਹੀਂ, ਪਰਮਾਤਮਾ ਨੇ ਜੀਵਾਂ ਦੀ ਪਾਲਣਾ ਦੇ ਢੰਗ ਜਿਹੜੇ ਨੇ ਵੱਖਰੇ ਵੱਖਰੇ ਬਣਾਏ ਨੇ। ਇੱਕ ਦ੍ਰਿਸ਼ਟਾਂਤ ਹੋਰ ਭਗਤ ਧੰਨਾ ਜੀ ਨੇ ਦਿੱਤਾ ਹੈ। ਉਹ ਕਹਿੰਦੇ ਕੁੰਮੀ ਜਲ ਮਾਹੇ ਪੰਤ ਸਵਾਹਰ ਪੰਖ ਖੀਰ ਤਨ ਨਾਹੇ। ਔਰ ਕਹਿੰਦੇ ਕੁੰਮੀ ਜੋ ਮਾਦਾ ਹੈ ਕੱਛੂ ਤੇ ਕਛੋਤਰੇ, ਉਹ ਜਲ ਦੇ ਵਿੱਚ ਹੈ ਤੇ ਉਹਨਾਂ ਦੇ ਤਨ ਜਿਹੜੇ ਆਂਡੇ ਨੇ ਉਹ ਬੜੇ ਤੀਜ ਦਿੱਤੇ ਹੋਏ ਨੇ। ਤਾਂ ਨਾ ਤਾਂ ਸਤਸੰਗ ਜੀ ਬੱਚਿਆਂ ਦੇ ਖੰਭ ਨੇ ਉੱਡ ਕੇ ਜਾਣ, ਨਾ ਉਸਦੇ ਦੁੱਧ ਹੈ ਖੀਰ ਮਹਿਨੇ ਦੁੱਧ। ਪਰ ਉੱਥੇ ਉਹਨਾਂ ਦੀ ਪਾਲਣਾ ਵੀ ਪਰਮਾਤਮਾ ਕਰ ਰਿਹਾ। ਭਾਈ ਗੁਰਦਾਸ ਜੀ ਨੇ ਇਸ ਸਾਰੇ ਦ੍ਰਿਸ਼ਟਾਂਤ ਨੂੰ ਖੋਲਿਆ ਹੈ। ਉਹ ਕਹਿੰਦੇ ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿੱਚ ਆਣਾ ਹੈ। ਤੇ ਜਿਹੜਾ ਕੱਛੂ ਹੈ ਨਾ ਪਿਛੋਤਰੇ, ਇਹ ਆਪਣੇ ਆਂਡੇ ਦਾ ਧਿਆਨ ਨਦੀ ਵਿੱਚ ਬੈਠੇ ਹੀ ਕਰ ਲੈਂਦੇ ਆ। ਉਹਦੇ ਧਿਆਨ ਦੇ ਵਿੱਚ ਪਰਮਾਤਮਾ ਨੇ ਇਤਨੀ ਖਿੱਚ ਰੱਖੀ ਹੈ, ਧਿਆਨ ਨਾਲ ਆਂਡਾ ਪਕਾ ਕੇ ਬੱਚਾ ਕੱਢ ਕੇ ਉਹਨੂੰ ਨਦੀ ਵਿੱਚ ਲੈ ਆਉਂਦੀ ਆ। ਇਹ ਹੈ ਪਰਮਾਤਮਾ ਦੀ ਪਾਲਣਾ ਦਾ ਢੰਗ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਕਹਿਣ ਤੋਂ ਭਾਵ ਕੀ ਹੈ, ਇਸ ਤਰ੍ਹਾਂ ਇਹ ਕੁੰਜ ਦਾ ਦ੍ਰਿਸ਼ਟਾਂਤ ਵੀ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਨੇ। ਉਡੇ ਊੜ ਆਵੈ ਸੈਕੋ ਸ਼ਾਂਤ, ਸਪਾਛੈ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਜਿਸ ਵੇਲੇ ਪਤਾ ਚੱਲ ਜਾਂਦਾ ਵੀ ਪਹਾੜੀ ਇਲਾਕੇ ਵਿੱਚ ਹੁਣ ਬਰਫ਼ ਪੈਣੀ, ਸਨੋਹ ਪੈਣੀ ਹੈ, ਤਾਂ ਕੁੰਜਾਂ ਉੱਥੇ ਬੱਚੇ ਛੱਡ ਆਉਣੀਆਂ, ਆਂਡੇ ਦਿਆਉਣੀਆਂ, ਔਰ ਬੇਚਾਰੇ ਪਿੱਛੇ ਖਾਲੀ ਰਹਿ ਜਾਂਦੇ ਆ। ਕੌਣ ਉਹਨਾਂ ਨੂੰ ਖਿਲਾਏਗਾ, ਕੌਣ ਉਹਨਾਂ ਨੂੰ ਜਗਾਏਗਾ? ਇਸ ਵਾਸਤੇ ਆਫ਼ਤ ਤੋਂ ਆ ਗਈਆਂ ਨੇ। ਪਰ ਮਨ ਮਹਿ ਸਿਮਰਨ ਕਰਿਆ, ਬੱਚੇ ਦੀ ਯਾਦ ਆਪਣੇ ਅੰਦਰ ਹੈ। ਕੌਣ ਦੀ ਯਾਦ ਵਿੱਚ ਇੰਨੀ ਸ਼ਕਤੀ ਹੈ, ਆਪਣੀ ਯਾਦ ਨਾਲ ਆਂਡੇ ਨੂੰ ਪਕਾ ਕੇ ਬੱਚੇ ਨੂੰ ਕੱਢ ਕੇ ਸਤਸੰਗ ਜੀ, ਬੱਚੇ ਕੁੰਜਾਂ ਦੀਆਂ ਡਾਰਾਂ ਦੇ ਨਾਲ ਆ ਕੇ ਰਲ ਜਾਂਦੇ ਨੇ। ਇਸ ਵਾਸਤੇ ਉੱਥੇ ਉਹਦੀ ਯਾਦ ਵਿੱਚ ਹੀ ਪਰਮਾਤਮਾ ਨੇ ਪਾਲਣਾ ਦਾ ਢੰਗ ਰੱਖ ਦਿੱਤਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਪੰਜ ਤੱਤ ਨੇ ਸਾਡੀ ਬਣਤਰ, ਪੰਜਾਂ ਤੱਤਾਂ ਤੋਂ ਹੈ। ਅਫ ਤੇਜ ਬਾਏ ਪ੍ਰਥਮੀ ਆਕਾਸ਼, ਅਫ ਪਾਣੀ ਨੂੰ ਕਹਿੰਦੇ ਨੇ, ਬਾਏ ਹਵਾ, ਤੇਜ ਅਗਨੀ, ਤੇ ਚੱਲਣ ਵਾਲੀ ਪੌਣ ਹੈ, ਅੱਗ ਹੈ, ਧਰਤੀ ਹੈ। ਇਹ ਪੰਜਾਂ ਤੱਤਾਂ ਦੇ ਨਾਲ ਸਾਡੇ ਸਰੀਰ ਦੀ ਬਣਤਰ ਹੋਈ ਹੈ। ਪਰ ਪੰਜ ਤੱਤ ਵੀ ਪਰਮਾਤਮਾ ਦੇ ਭੈ ਦੇ ਨਿਯਮ ਵਿੱਚ ਚੱਲਦੇ ਹੈ। ਪੌਣ ਜਿਹੜੀ ਹੈ ਸਾਰਿਆਂ ਦੇ ਸਾਹ ਰੂਪ ਹੋ ਕੇ ਵਗਦੀ ਹੈ, ਰੱਬ ਦਾ ਨਿਯਮ ਹੈ। ਪੌਣ ਕਦੇ ਬੇਨਜ਼ਮੀ ਨਹੀਂ ਕਰੇਗੀ। ਪੌਣ ਇਹ ਨਹੀਂ ਕਹਿ ਸਕਦੇ ਤੇ ਮੈਂ ਅਮੀਰ ਨੂੰ ਸਾਹ ਦੇਣਾ ਹੈ, ਗਰੀਬ ਨਹੀਂ ਮੇਰੇ ਵਿੱਚ ਲੈ ਸਕਦਾ। ਕਦੇ ਪੌਣ ਨੇ ਬੇਨਜ਼ਮੀ ਨਹੀਂ ਕੀਤੀ। ਮੇਰੇ ਵਿੱਚ ਪੁੰਨੀ ਬੰਦਾ ਸਵਾਸ ਲੈ ਸਕਦਾ ਹੈ, ਪਾਪੀ ਨਹੀਂ ਲੈ ਸਕਦਾ। ਮੇਰੇ ਅੰਦਰ ਮਨਮੁਖ ਜਿਹੜਾ ਸਵਾਸ ਨਹੀਂ ਲੈ ਸਕਦਾ, ਗੁਰਮੁਖ ਲੈ ਸਕਦਾ ਹੈ। ਮੇਰੇ ਅੰਦਰ ਧਰਮੀ ਬੰਦਾ ਜਿਹੜਾ ਸਾਹ ਲੈ ਸਕਦਾ ਹੈ, ਅਧਰਮੀ ਬੰਦੇ ਵਾਸਤੇ ਕੋਈ ਸਵਾਸ ਨਹੀਂ। ਪਰ ਸਤਸੰਗ ਜੀ, ਹਵਾ ਨੇ ਕਦੇ ਜਵਾਬ ਨਹੀਂ ਦਿੱਤਾ ਹੈ। ਕਿਉਂ? ਪਰਮਾਤਮਾ ਦਾ ਨਿਯਮ ਹੈ, ਵਾਹਿਗੁਰੂ ਦੇ ਨਿਯਮ ਦੇ, ਵਾਹਿਗੁਰੂ ਦੇ ਧਰਮ ਦੇ ਇਹ ਪਾਲਣਾ ਕਰਦੇ ਆ। ਆਕਾਸ਼ ਹੈ, ਆਕਾਸ਼ ਨੇ ਕਦੇ ਜਵਾਬ ਨਹੀਂ ਦਿੱਤਾ। ਆਕਾਸ਼ ਦਾ ਅਰਥ ਹੈ ਵੇਲ, ਪੁਲਾੜ, ਜਿੱਥੇ ਅਸੀਂ ਬੈਠੇ ਹਾਂ ਇਸਨੂੰ ਮਟਾ ਆਕਾਸ਼ ਕਹਿੰਦੇ ਨੇ। ਮਟਾ ਕਹਿੰਦੇ ਨੇ ਮਕਾਨ ਨੂੰ, ਮਕਾਨ ਵਿੱਚ ਬਗਲਿਆ ਹੋਇਆ ਵੇਲ ਜਿੱਥੇ ਅਸੀਂ ਬੈਠੇ ਹਾਂ, ਇਹਨੂੰ ਮਟਾ ਆਕਾਸ਼ ਕਹਿੰਦੇ ਆ। ਤੇ ਜਿਹੜਾ ਘੜੇ ਨੇ ਵੇਲ ਬਗਲਿਆ ਹੈ, ਉਸਨੂੰ ਘਟਾ ਆਕਾਸ਼ ਕਹਿੰਦੇ ਆ। ਤੇ ਇਸ ਤੋਂ ਸਤਸੰਗ ਜੀ, ਬਾਹਰਲਾ ਆਕਾਸ਼ ਉਸਨੂੰ ਮਹਾਂਕਾਸ਼ ਕਹਿੰਦੇ ਨੇ। ਪਰ ਆਕਾਸ਼ ਵੀ ਰੱਬੀ ਨਿਯਮ ਦੀ ਪਾਲਣਾ ਕਰਦਾ ਹੈ। ਕਿਉਂ? ਆਕਾਸ਼ ਨੇ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ। ਮੇਰੇ ਵਿੱਚ ਅਮੀਰ ਬੰਦਾ ਮਹਿਲ ਉਸਾਰ ਸਕਦਾ ਹੈ, ਗਰੀਬ ਨਹੀਂ ਉਸਾਰ ਸਕਦਾ। ਕਦੇ ਆਕਾਸ਼ ਨੇ ਜਵਾਬ ਨਹੀਂ ਦਿੱਤਾ। ਗਰੀਬ ਝੁੱਗੀ ਪਾ ਸਕਦਾ ਹੈ, ਅਮੀਰ ਮਹਿਲ ਉਸਾਰ ਸਕਦਾ। ਕਦੇ ਆਕਾਸ਼ ਨੇ ਇਹ ਨਹੀਂ ਆਖਿਆ ਵੀ ਮੇਰੇ ਵਿੱਚ ਇੰਨੇ ਮੰਜ਼ਿਲ ਤੋਂ ਵੱਧ ਕੋਠੀ ਜਿਹੜੀ ਹੈ, ਬਿਲਡਿੰਗ ਨਹੀਂ ਉਸਾਰੀ ਜਾ ਸਕਦੀ। ਕਦੇ ਆਕਾਸ਼ ਨੇ ਜਵਾਬ ਨਹੀਂ ਦਿੱਤਾ। ਆਕਾਸ਼ ਪਰਮਾਤਮਾ ਦੇ ਨਿਯਮ ਦੀ ਪਾਲਣਾ ਕਰਦਾ ਹੈ। ਆਕਾਸ਼ ਨੇ ਬਿਲ ਦੇਣਾ ਹੈ। ਆਕਾਸ਼ ਵਿੱਚ ਕਿਤਨਾ ਕੋਈ ਉੱਡ ਜਾਵੇ, ਕਦੇ ਉਸਨੇ ਸਤਸੰਗ ਜੀ ਇਹ ਨਹੀਂ ਕਿਹਾ ਤੇ ਇੰਨੀ ਉਚਾਈ ਦੇ ਉੱਤੇ ਹੀ ਮੇਰੇ ਵਿੱਚ ਉੱਡ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਵਿਗਿਆਨ ਨੇ ਢੰਗ ਕੱਢ ਦਿੱਤੇ ਵੀ ਇੰਨੀ ਉਚਾਈ ਦੇ ਉੱਤੇ ਵਾਹਨ ਉੱਡ ਸਕਦੇ ਨੇ, ਪਰ ਸਤਸੰਗ ਜੀ ਆਕਾਸ਼ ਕਦੇ ਜਵਾਬੀ ਨਹੀਂ ਹੈ। ਇਹ ਪਰਮਾਤਮਾ ਦੇ ਦਿੱਤੇ ਹੋਏ ਧਰਮ ਦੀ, ਨਿਯਮ ਦੀ ਪਾਲਣਾ ਕਰਦਾ ਹੈ। ਔਰ ਇਸੇ ਤਰ੍ਹਾਂ ਅਗਨੀ ਹੈ, ਇਸੇ ਤਰ੍ਹਾਂ ਪਾਣੀ ਹੈ। ਤੇ ਪਾਣੀ ਸਾਡੀ ਜ਼ਿੰਦਗੀ ਦਾ ਪਹਿਲਾ ਨਿਯਮ ਹੈ। ਮਹਾਰਾਜ ਕਹਿੰਦੇ, ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਪਹਿਲੀ ਮਨੁੱਖ ਦੀ ਜ਼ਿੰਦਗੀ ਪਾਣੀ ਹੈ। ਬਸ ਪਾਣੀ ਤੋਂ ਬਿਨਾਂ ਮਨੁੱਖ ਦਾ ਜਿਉਣਾ ਔਖਾ ਹੈ। ਭੋਜਨ ਤੋਂ ਬਿਨਾਂ ਕੁਝ ਸਮਾਂ ਜੀਉ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਨਹੀਂ ਜੀ ਸਕਦਾ। ਪਹਿਲਾਂ ਪਾਣੀ ਹੈ ਜ਼ਿੰਦਗੀ, ਦੁਬਾਰਾ ਭੋਜਨ ਹੈ। ਜਿਹੜਾ ਸਾਡਾ ਸਰੀਰ ਹੈ ਇਸਨੂੰ ਅੰਨਮੈ ਕੋਸ਼ ਕਹਿੰਦੇ ਨੇ। ਇਹ ਅੰਨ ਤੇ ਪਾਣੀ ਨਾਲ ਚੱਲਦਾ ਹੈ। ਸਾਡੇ ਤ੍ਰੈਮਣ ਦੇਹਰੀ ਚੱਲੇ ਪਾਣੀ ਅੰਨ, ਅੰਨ ਤੇ ਪਾਣੀ ਨਾਲ ਇਹ ਸਾਡੀ ਦੇਹ ਚੱਲਦੀ ਹੈ। ਸਾਡੇ ਤ੍ਰੈਮਣ, ਸਾਡੇ ਤਿੰਨ ਮਣ ਕੱਚੇ ਦੀ ਹਰੇਕ ਬੰਦੇ ਦੀ ਦੇਹ ਹੈ। ਤੇ ਭੋਜਨ ਕਿੰਨਾ ਗੁਰਬਾਣੀ ਕਹਿੰਦੀ ਇਹਦੇ ਚ ਪੈਂਦਾ, ਤੀਨ ਸੇਰ ਕਾ ਦਿਹਾੜੀ ਮਹਿਮਾਨ, ਤਿੰਨ ਸੇਰ ਕੱਚੇ ਭੋਜਨ ਦਾ ਇਹ ਪ੍ਰਾਹੁਣਾ ਹੈ ਇੱਕ ਦਿਨ ਦਾ। ਤੇ ਸਾਡੀ ਦੇਹ ਦੀ ਮਿਣਤੀ ਵੀ ਦੱਸੀ ਹੈ। ਤੇ ਹਰੇਕ ਮਨੁੱਖ ਦੀ ਦੇਹ ਜਿਹੜੀ ਹੈ ਉਹ ਉਸਦੇ ਜਿਹੜੇ ਆਪਣੇ ਹੱਥ ਨੇ ਸਾਢੇ ਤਿੰਨ ਹੱਥ ਹੈ, ਤੇ ਘਣੀ ਤਾਂ ਪੌਣੇ ਚਾਰ, ਜੇ ਕੋਈ ਬਹੁਤਾ ਲੰਬਾ ਉਹਦੀ ਪੌਣੇ ਚਾਰ ਹੱਥ ਹੈ। ਇਹ ਗੁਰਬਾਣੀ ਦੇ ਸੰਕੇਤ ਨੇ ਜੋ ਨਿਯਮ ਤੁਹਾਡੇ ਮੈਂ ਸਾਹਮਣੇ ਰੱਖ ਰਿਹਾ। ਸਾਢੇ ਤਿੰਨ ਮਣ ਕੱਚਾ ਦੇਹ ਦਾ ਭਾਰ, ਤਿੰਨ ਸੇਰ ਭੋਜਨ ਇਸ ਵਿੱਚ ਪੈਂਦਾ ਹੈ, ਸਾਢੇ ਤਿੰਨ ਹੱਥ ਲੰਬਾਈ ਆਪਣੇ ਹੱਥਾਂ ਦੀ ਹਰੇਕ ਮਨੁੱਖ ਦੀ ਹੈ, ਲੰਬਾ ਮਨੁੱਖ ਪੌਣੇ ਚਾਰ ਹੱਥ। ਇਹ ਗੁਰਬਾਣੀ ਨੇ ਜੋ ਨਿਯਮ ਪ੍ਰਚਾਰੇ ਨੇ ਉਹਨਾਂ ਦੀ ਵਿਆਖਿਆ ਹੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਪਰ ਭੋਜਨ ਤੋਂ ਬਿਨਾਂ ਮਨੁੱਖ ਕੁਝ ਸਮਾਂ ਕੱਟ ਸਕਦਾ ਹੈ, ਪਾਣੀ ਤੋਂ ਬਿਨਾਂ ਨਹੀਂ ਕੱਟ ਸਕਦਾ। ਸਰਦਾਰ ਦਰਸ਼ਨ ਸਿੰਘ ਫੇਰੂ ਮਾਨ 73 ਦਿਨ ਭੋਜਨ ਤੋਂ ਬਿਨਾਂ ਕੱਟ ਗਏ ਜਦੋਂ ਉਹਨਾਂ ਨੇ ਮਰਨ ਵਰਤ ਰੱਖਿਆ 73 ਦਿਨ। ਪਰ ਲੂਣ ਵਾਲੇ ਪਾਣੀ ਦੀ ਉਹਨਾਂ ਨੂੰ ਵੀ ਲਾਜ਼ਮੀ ਵਰਤੋਂ ਕਰਨੀ ਪਈ। ਇਸ ਵਾਸਤੇ ਭੋਜਨ ਤੋਂ ਬਿਨਾਂ ਤਾਂ ਕੱਟ ਸਕਦਾ ਪਰ ਪਾਣੀ ਤੋਂ ਬਿਨਾਂ ਨਹੀਂ ਕੱਟ ਸਕਦਾ। ਜਿਸ ਤਰ੍ਹਾਂ ਸਮੁੰਦਰ ਵਿੱਚ ਪਾਣੀ ਹੈ, ਸਾਡੇ ਸਰੀਰ ਦੇ ਸਮੁੰਦਰ ਵਿੱਚ ਵੀ ਪਾਣੀ ਹੈ। ਲਗਭਗ 80% ਸਾਡੇ ਸਰੀਰ ਵਿੱਚ ਪਾਣੀ ਹੈ। ਬੰਦਾ ਬਿਮਾਰ ਹੋ ਗਿਆ, ਹਸਪੀਟਲ ਵਿੱਚ ਲੈ ਜਾਂਦੇ, ਕਹਿੰਦੇ ਜੀ ਕੀ ਗੱਲ, ਇਹਦਾ ਪਾਣੀ ਘੱਟ ਗਿਆ। ਪਾਣੀ ਘੱਟ ਗਿਆ, ਬੰਦਾ ਬਿਮਾਰ ਹੋ ਗਿਆ। ਤੇ ਬੰਦਾ ਸਾਧ ਸੰਗਤ ਜੀ ਮੁੱਕ ਗਿਆ, ਕਹਿੰਦੇ ਗੱਲ ਕੀ ਹੋਈ, ਕਹਿੰਦੇ ਇਹਦਾ ਪਾਣੀ ਮੁੱਕ ਗਿਆ ਸੀ। ਪਾਣੀ ਮੁੱਕ ਗਿਆ, ਬੰਦਾ ਮੁੱਕ ਗਿਆ। ਇਸ ਵਾਸਤੇ ਪਾਣੀ ਦਾ ਬਹੁਤ ਡੂੰਘਾ ਸੰਬੰਧ ਹੈ ਸਾਡੇ ਸਰੀਰ ਦੇ ਨਾਲ। ਕਈ ਵਾਰੀ ਅਸੀਂ ਭੋਜਨ ਖਾਂਦਿਆਂ ਪਾਣੀ ਨਹੀਂ ਵਰਤਦੇ, ਪਰ ਸਾਡੇ ਅੰਦਰ ਕੁਝ ਐਸੀਆਂ ਗ੍ਰੰਥੀਆਂ ਨੇ ਜਿਹੜੀਆਂ ਪਾਣੀ ਨੂੰ ਜਮ੍ਹਾਂ ਰੱਖਦੀਆਂ ਨੇ। ਜਦੋਂ ਅਸੀਂ ਪਾਣੀ ਨਹੀਂ ਭੋਜਨ ਦੇ ਵਿੱਚ ਵਰਤਦੇ, ਉਹ ਗ੍ਰੰਥੀਆਂ ਆਪਣੇ ਵਿੱਚੋਂ ਪਾਣੀ ਕੱਢ ਕੇ ਭੋਜਨ ਦੇ ਅੰਦਰ ਮਿਕਸ ਕਰ ਦਿੰਦੀਆਂ ਨੇ, ਵਾਧੂ ਪਾਣੀ ਉਹ ਜਮ੍ਹਾਂ ਰੱਖਦੀਆਂ ਨੇ ਸਾਡੇ ਸਰੀਰ ਦੇ ਵਿੱਚ। ਇਸ ਵਾਸਤੇ ਸਾਡੀ ਪਹਿਲੀ ਜ਼ਿੰਦਗੀ ਜਿਹੜੀ ਹੈ ਉਹ ਪਾਣੀ ਹੈ। ਪਾਣੀ ਆਪਣੇ ਨਿਯਮ ਦੀ ਪਾਲਣਾ ਕਰਦਾ ਹੈ, ਅੱਗ ਆਪਣੇ ਨਿਯਮ ਦੀ ਪਾਲਣਾ ਕਰਦੀ ਹੈ, ਤੇ ਧਰਤੀ ਸਾਧ ਸੰਗਤ ਜੀ ਸਾਨੂੰ ਪਰਮਾਤਮਾ ਨੇ ਲੰਗਰ ਦਿੱਤੀ ਹੈ। ਜਿਸ ਤਰ੍ਹਾਂ ਲੰਗਰ ਵਿੱਚ ਭੋਜਨ ਪੱਕਦਾ ਅਸੀਂ ਛਕਦੇ ਹਾਂ, ਧਰਤੀ ਸਾਨੂੰ ਭੋਜਨ ਦਿੰਦੀ ਹੈ, ਬਣਾ ਕੇ ਅਨਾਜ ਦੇ ਰਹੀ ਹੈ, ਫਲ ਦੇ ਰਹੀ ਹੈ, ਸਾਗ ਸਬਜ਼ੀਆਂ ਦੇ ਰਹੀ ਹੈ, ਹਰੇਕ ਨਾਨਾ ਤਰ੍ਹਾਂ ਦੀਆਂ ਵਸਤੂਆਂ ਸਾਡੇ ਖਾਣ ਵਾਸਤੇ ਦੇ ਰਹੀ ਹੈ। ਇਹ ਧਰਤੀ ਸਾਧ ਸੰਗਤ ਜੀ ਦੇਗ ਹੈ, ਲੰਗਰ ਹੈ, ਭੋਜਨ ਬਣਾ ਬਣਾ ਕੇ ਸਾਨੂੰ ਦੇ ਰਹੀ ਹੈ। ਚਾਹੇ ਕੋਈ ਭੋਜਨ ਖਾ ਰਿਹਾ ਹੈ, ਚਾਹੇ ਕੋਈ ਦੁੱਧ ਪੀ ਰਿਹਾ ਹੈ, ਚਾਹੇ ਕੋਈ ਫਲ ਖਾ ਰਿਹਾ ਹੈ। ਇਸ ਵਾਸਤੇ ਧਰਤੀ ਵਿੱਚੋਂ ਸਾਰਾ ਕੁਛ ਆਉਂਦਾ ਹੈ। ਕਈ ਵਾਰੀ ਇਸ ਤਰ੍ਹਾਂ ਦੇ ਮਨੁੱਖ ਮਿਲ ਜਾਂਦੇ ਨੇ ਜਿਹੜੇ ਕਿ ਕਹਿੰਦੇ ਅਸੀਂ ਅੰਨ ਦੇ ਤਿਆਗੀ ਹਾਂ, ਪਰ ਗੁਰਬਾਣੀ ਨੇ ਅੰਨ ਦਾ ਤਿਆਗ ਨਹੀਂ ਦੱਸਿਆ ਹੈ। ਗੁਰਬਾਣੀ ਕਹਿੰਦੇ ਛੋਟੇ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਹੋਏ ਰੰਡ, ਜਗਮੈ ਬਖਤੇ ਦੁੱਧਾ ਧਾਰੀ, ਗੁਪਤੀ ਖਾਵੇ ਬਠਾ ਸਾਰੇ, ਅੰਨੈ ਬਿਨਾਂ ਨਾ ਹੋਏ ਸੁਕਾਲ, ਤਜੇ ਅੰਨ ਨਾ ਮਿਲੇ ਗੋਪਾਲ, ਅੰਨ ਛੱਡ ਕੇ ਪਰਮਾਤਮਾ ਨਹੀਂ ਮਿਲ ਸਕਦਾ। ਇਸ ਵਾਸਤੇ ਕਈ ਲੋਕ ਵਰਤ ਰੱਖਦੇ ਨੇ, ਬੇਬੀਆਂ ਵੀ ਰੱਖਦੀਆਂ ਨੇ ਕਈ, ਜਿਨ੍ਹਾਂ ਦੇ ਉੱਤੇ ਹਿੰਦੂ ਮਤ ਦਾ ਪ੍ਰਭਾਵ ਹੈ, ਪਰ ਉਹਦੇ ਗਲਤ ਢੰਗ ਨੇ। ਵਰਤ ਰੱਖਣ ਤੋਂ ਪਹਿਲੇ ਇਤਨੀ ਸਾਧ ਸੰਗੀ ਸਟੀਲ ਪੌਸ਼ਟਿਕ ਗਜਾ ਵਾਲੀ ਖੁਰਾਕ ਖਾ ਲੈਣੀ ਵੀ ਸਾਰਾ ਦਿਨ ਭੁੱਖ ਨਾ ਲੱਗੇ ਸਾਨੂੰ। ਤੇ ਜਿਸ ਵੇਲੇ ਵਰਤ ਖੋਲਣਾ ਹੈ ਸ਼ਾਮਾਂ ਨੂੰ, ਫੇਰ ਉਸ ਤਰ੍ਹਾਂ ਦੇ ਸਨਿਗਧ ਭੋਜਨ ਬਣਾ ਕੇ ਮਠਿਆਈ ਰੱਖੀ ਹੋਈ ਹੈ ਉਹ ਫੇਰ ਖਾ ਲੈਣੀ ਹੈ। ਇਹ ਕੋਈ ਵਰਤ ਥੋੜੋ ਹੈ, ਇਹਦਾ ਸਾਧ ਸੰਗੀ ਹੋਰ ਭੋਜਨ ਨੇ ਭਾਰ ਭਰਤਾ ਸਾਡੇ ਮੇਧੇ ਦੇ ਉੱਤੇ, ਸਾਡੀ ਜਸਾਗਨ ਤੇ, ਸਾਡੀ ਮਸ਼ੀਨਰੀ ਦੇ ਉੱਤੇ। ਤੇ ਵਰਤ ਦਾ ਅਰਥ ਸੀ ਵੀ ਅੰਨ ਨਿਯਮ ਦੇ ਨਾਲ ਖਾਣਾ ਹੈ। ਇੱਕ ਵਾਰੀ ਅਰਬਾਂ ਦੇ ਦੇਸ਼ ਵਿੱਚ ਅਰਾਮ ਦੇ ਬਾਦਸ਼ਾਹ ਨੇ ਇੱਕ ਵੈਦ ਭੇਜ ਦਿੱਤਾ ਮੁਹੰਮਦ ਸਾਹਿਬ ਦੇ ਪਾਸ, ਜਾਓ ਉਸ ਇਲਾਕੇ ਵਿੱਚ ਤੁਸੀਂ ਜਾ ਕੇ ਆਪਣੀ ਵੈਦੰਗੀ ਕਰੋ। ਉਹ ਵੈਦ ਵਿਚਾਰਾ ਇੱਕ ਮਹੀਨਾ ਬੈਠਾ ਰਿਹਾ, ਕੋਈ ਵੀ ਉਹਦੇ ਪਾਸ ਬਿਮਾਰ ਨਾ ਆਇਆ। ਮੁਹੰਮਦ ਸਾਹਿਬ ਨੂੰ ਕਹਿਣ ਲੱਗਾ, ਇੱਕ ਮਹੀਨਾ ਮੈਨੂੰ ਆਏ ਨੂੰ ਹੋ ਗਿਆ ਤੁਹਾਡੇ ਪਾਸ, ਤੁਸੀਂ ਮੇਰੀ ਮਹਿਮਾਨੀ ਪ੍ਰਾਹੁਣਚਾਰੀ ਤਾਂ ਕਰਦੇ ਹੋ, ਪਰ ਮੇਰੇ ਪਾਸ ਇੱਕ ਵੀ ਬਿਮਾਰ ਨਹੀਂ ਆਇਆ, ਇੱਕ ਵੀ ਗਾਹਕ ਨਹੀਂ ਆਇਆ। ਕਾਰਨ ਮੁਹੰਮਦ ਸਾਹਿਬ ਕਹਿੰਦੇ, ਹੋਰ ਕਿਤੇ ਇਲਾਕੇ 'ਚ ਦੁਕਾਨ ਪਾ ਲਾ, ਤੇ ਸਾਡੇ ਇਲਾਕੇ ਦੇ ਬੰਦੇ ਭੁੱਖ ਲੱਗੇ ਤੋਂ ਭੋਜਨ ਖਾਂਦੇ ਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ, ਇੱਥੇ ਤੇਰੀ ਦੁਕਾਨ ਨਹੀਂ ਚੱਲੇਗੀ। ਇਸ ਵਾਸਤੇ ਵਰਤ ਦਾ ਅੱਖ ਅਰਥ ਹੈ ਫਾਕਾ ਰੱਖਣਾ, ਉਹਨੇ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਅੰਨ ਜਿੰਨਾ ਚਾਹੀਦਾ ਓਨਾ ਖਾਣਾ ਹੈ, ਪਾਣੀ ਜਿੰਨਾ ਚਾਹੀਦਾ ਓਨਾ ਪੀਣਾ ਹੈ। ਇਸ ਵਾਸਤੇ ਡਾਕਟਰੀ ਅਸੂਲ ਹੈ, ਵੈਦਿਕ ਅਸੂਲ ਹੈ, ਤੁਸੀਂ ਭੋਜਨ ਦੇ ਵਿੱਚੋਂ ਇੱਕ ਗਰਾਸ, ਇੱਕ ਬੁਰਕੀ ਜਾਂ ਦੋ ਬੁਰਕੀਆਂ ਘੱਟ ਖਾ ਲਓ, ਬਸ ਤੁਹਾਡਾ ਇਹ ਵਰਤ ਹੈ। ਜੇ ਇਹ ਨਹੀਂ ਕਰ ਸਕਦੇ ਤਾਂ ਅੱਠ ਦਿਨਾਂ ਦੇ ਵਿੱਚੋਂ ਇੱਕ ਡੰਗ ਦਾ ਭੋਜਨ ਨਾ ਖਾਓ, ਤੁਹਾਡਾ ਵਰਤ ਹੈ। ਵਰਤ ਦਾ ਅਰਥ ਹੈ ਤੁਹਾਡੀ ਜਿਹੜੀ ਮਸ਼ੀਨਰੀ ਹੈ, ਜਟਰਾਗਨ ਹੈ, ਉਹਨੂੰ ਸਾਧ ਸੰਗੀ ਆਰਾਮ ਆ ਜਾਵੇ, ਕਿ ਉਹਦੇ ਸ਼ਕਤੀ ਜਿਹੜੀ ਹੈ ਪਚਾਉਣ ਦੀ ਵੱਧ ਜਾਵੇ। ਗੱਲ ਤਾਂ ਇਤਨੀ ਹੈ, ਕਈ ਬੰਦੇ ਕਹਿੰਦੇ ਨੇ ਦਿਨੇ ਭੋਜਨ ਭਾਵੇਂ ਘੱਟ ਖਾ ਲਈਏ ਤੇ ਰਾਤ ਨੂੰ ਵੱਧ ਖਾ ਲਓ, ਹੁਣ ਸੌਣਾ ਹੀ ਹੈ, ਤੈਂ ਤਾਂ ਸੌਣਾ ਆ, ਜੇ ਤੇ ਭਾਰ ਪਾਤਾ ਵਿਚਾਰੀ ਨੇ ਸਾਰੀ ਰਾਤ ਚੱਲਣਾ, ਤੈਂ ਤਾਂ ਨੀਂਦ ਦੇ ਝਾੜੇ ਮਾਰਨੇ ਆ, ਤੇ ਜੇ ਜਟਰਾਗਲ ਹੈ ਉੱਤੇ ਵੱਧ ਭੋਜਨ ਖਾ ਕੇ ਭਾਰ ਪਾਤਾ, ਉਹਨੇ ਸਾਰੀ ਰਾਤ ਚੱਲੀ ਜਾਣਾ, ਤੇ ਜਟਰਾਗਨ ਕਮਜ਼ੋਰ ਹੋ ਜਾਏਗੀ, ਕੀ ਹੋਏਗਾ, ਬੰਦੇ ਨੂੰ ਭੁੱਖ ਨਹੀਂ ਲੱਗਦੀ। ਮਾਂ ਪਿਓ ਕਹਿੰਦੇ ਨੇ ਬਾਈ ਭੋਜਨ ਖਾ, ਕਹਿੰਦਾ ਭੁੱਖੇ ਨੇ, ਦੂਜੇ ਦਿਨ ਵੀ ਭੁੱਖ ਨਹੀਂ, ਤੀਸਰੇ ਦਿਨ ਭੁੱਖ ਨਹੀਂ, ਉਹ ਕਹਿੰਦੇ ਬਿਮਾਰ ਹੋ ਗਿਆ, ਤੇ ਉਸਨੂੰ ਡਾਕਟਰ ਦੇ ਪਾਸ, ਵੈਦ ਦੇ ਪਾਸ ਲੈ ਕੇ ਜਾਂਦੇ ਆ, ਉਹ ਦਵਾਈ ਦਿੰਦਾ ਹੈ, ਤੇ ਦਵਾਈ ਦੇ ਨਾਲ ਜਟਰਾਗਨ ਜਿਹੜੀ ਹੈ ਉਹ ਤੇਜ਼ ਹੋ ਜਾਂਦੀ ਆ, ਆਪਣੇ ਜੋਬਨ ਵਿੱਚ ਆ ਜਾਂਦੀ ਆ, ਪਾਚਨ ਸ਼ਕਤੀ ਪੂਰਨ ਤੌਰ ਤੇ ਸਤਸੰਗ ਜੀ ਆਪਣੀ ਸ਼ਕਤੀ ਵਿੱਚ ਆ ਜਾਂਦੀ ਹੈ। ਬੰਦਾ ਕਹਿੰਦਾ ਭੁੱਖ ਲੱਗੀ ਭੋਜਨ ਦਿਓ, ਕਾਰਨ ਤਾਂ ਇਹ ਹੈ। ਇਸ ਵਾਸਤੇ ਵਰਤ ਦਾ ਅਰਥ ਇਹ ਨਹੀਂ ਹੈ। ਤਕਰੀਬਨ ਕੋਈ ਇਹ ਸੰਨ 70 ਦੀ ਗੱਲ ਹੈ, ਅਸੀਂ ਇੱਕ ਬੱਸ ਲੈ ਕੇ ਹਿੰਦੁਸਤਾਨ ਦੇ ਪੰਜਾਂ ਤਖਤਾਂ ਦੀ, ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਵਾਸਤੇ ਗਏ। ਚਲਦਿਆਂ ਪਹੁੰਚੇ ਉੜੀਸਾ ਦੀ ਰਾਜਧਾਨੀ ਹੈ ਭੁਵਨੇਸ਼ਵਰ, ਬੜਾ ਸੁੰਦਰ ਸਿੰਘਾਂ ਨੇ ਗੁਰਦੁਆਰਾ ਬਣਾਇਆ, ਰਾਤ ਉੱਥੇ ਰਹੇ। ਸਵੇਰੇ ਜਗਨਨਾਥਪੁਰੀ ਜਾਣਾ ਸੀ, ਗੁਰੂ ਨਾਨਕ ਸਾਹਿਬ ਦਾ ਉੱਥੇ ਸਥਾਨ ਹੈ, ਜਿੱਥੇ ਸਤਿਗੁਰਾਂ ਨੇ ਸ਼ਬਦ ਗਗਨਮੈ ਤਾਰ ਦਾ ਚੰਦ ਦੇਵਕ ਬਣੇ ਇਹ ਉਚਾਰਨ ਕੀਤਾ। ਸਵੇਰੇ ਮੈਂ ਸੈਰ ਵਾਸਤੇ ਨਿਕਲਿਆ, ਇੱਕ ਸਾਧੂ ਦੇ ਦਰਸ਼ਨ ਹੋਏ, ਉਹਦੇ ਨਾਲ ਬਚਨ ਬਿਲਾਸ ਹੋਏ। ਮੈਂ ਉਹ ਸਾਧੂ ਨੂੰ ਪੁੱਛਿਆ, ਮੈਂ ਕਿਹਾ ਕਿੱਥੇ ਰਹਿੰਦੇ, ਕਹਿੰਦਾ ਇੱਥੇ ਹੀ ਸੀ। ਮੈਂ ਕਿਹਾ ਰਾਤ ਤੁਹਾਡੇ ਪੰਗਤ ਵਿੱਚ ਦਰਸ਼ਨ ਨਹੀਂ ਹੋਏ, ਸਾਰਿਆਂ ਨੇ ਭੋਜਨ ਛਕਿਆ, ਤੁਸੀਂ ਨਹੀਂ ਸੀ, ਕਿੱਥੇ ਸੀ? ਕਹਿੰਦਾ ਮੈਂ ਭੋਜਨ ਨਹੀਂ ਖਾਂਦਾ। ਮੈਂ ਕਿਹਾ ਕੀ ਖਾਂਦੇ ਆ? ਕਹਿੰਦਾ ਦੁੱਧ ਪੀਦਾ, ਫਲ ਖਾਈਦੇ। ਮੇਰਾ ਕਹਿਣ ਤੋਂ ਭਾਵ ਕੀ ਹੈ, ਦੁੱਧ ਪੀ ਲਓ, ਫਲ ਖਾ ਲਓ, ਭੋਜਨ ਖਾ ਲਓ, ਉਹ ਬੰਦਾ ਧਰਤੀ ਖਾ ਰਿਹਾ ਹੈ, ਅਨਾਜ ਖਾ ਰਿਹਾ, ਮਿੱਟੀ ਖਾ ਰਿਹਾ, ਦੁੱਧ ਪੀ ਰਿਹਾ, ਮਿੱਟੀ ਖਾ ਰਿਹਾ, ਫਲ ਖਾ ਰਿਹਾ, ਮਿੱਟੀ ਖਾ ਰਿਹਾ, ਕਿਉਂ? ਫਲ ਵੀ ਤਾਂ ਦਰਖਤਾਂ ਦੇ ਮਿੱਟੀ 'ਚ ਆਉਂਦੇ, ਦੁੱਧ ਵੀ ਪੱਠੇ ਜਿਹੜੇ ਧਰਤੀ 'ਚ ਬੀਜੇ ਜਾਂਦੇ ਆ, ਉਹ ਗਊਆਂ ਮੱਝਾਂ ਖਾਂਦੀਆਂ ਨੇ, ਦੁੱਧ ਵੀ ਧਰਤੀ 'ਚੋਂ ਆਇਆ, ਤੇ ਇਸ ਵਾਸਤੇ ਅਨਾਜ ਖਾਧਾ ਵੀ ਧਰਤੀ ਵਿੱਚੋਂ ਆਇਆ, ਕੋਈ ਅੰਤਰਾ ਤਾਂ ਹੈ ਨਹੀਂ, ਚਾਹੇ ਫਲ ਖਾ ਲਿਆ, ਚਾਹੇ ਦੁੱਧ ਪੀ ਲਿਆ, ਚਾਹੇ ਅਨਾਜ ਖਾ ਲਿਆ, ਮਿੱਟੀ ਖਾਧੀ, ਧਰਤੀ ਖਾਧੀ ਆ। ਗੁਰਬਾਣੀ ਕਹਿ ਧਰਤੀ ਦੇਗ ਮਿਲਿਆ ਇੱਕ ਵੇਦਾਂ, ਇਸ ਵਾਸਤੇ ਧਰਤੀ ਸਾਨੂੰ ਸਤਸੰਗ ਜੀ ਦੇਗ ਮਿਲੀ ਹੋਈ, ਲੰਗਰ ਮਿਲੀ ਹੋਈ, ਦੇਗ ਦੇ ਵਿੱਚ ਲੰਗਰ ਬਣਾਉਂਦੇ ਹਾਂ ਜਾਂ ਲੰਗਰ ਵਿੱਚ ਭੋਜਨ ਬਣਾਉਂਦੇ ਹਾਂ, ਧਰਤੀ ਸਾਨੂੰ ਭੋਜਨ ਬਣਾ ਬਣਾ ਕੇ ਦੇ ਰਹੀ ਆ, ਅਸੀਂ ਸਤਸੰਗ ਜੀ ਆਪੋ ਆਪਣੀ ਖੁਦ ਪਸੰਦੀ ਦੇ ਨਾਲ ਉਹੋ ਜਿਹੀਆਂ ਸਾਗ ਸਬਜ਼ੀਆਂ ਅਨਾਜ ਫਲ ਫਰੂਟ ਜਿਹੜੇ ਆ ਵਾਰੀ ਵਾਰੀ ਦਿਨਾਂ ਦੇ ਵਿੱਚ ਖਾਂਦੇ ਹਾਂ। ਮੈਂ ਕਿਹਾ ਕਿੰਨਾ ਚਿਰ ਦਾ ਸਿਲਸਿਲਾ ਹੈ ਤੁਹਾਡਾ? ਕਹਿੰਦਾ 21 ਸਾਲ ਪੂਰੇ ਹੋਣ ਵਾਲੇ ਨੇ। ਮੈਂ ਕਿੰਨਾ ਚਿਰ ਚੱਲੇਗਾ? ਕਹਿੰਦਾ ਬਸ ਹੁਣ ਅਸੀਂ ਅਮਰਨਾਥ ਤੀਰਥ ਤੇ ਭਾਦੋਂ ਵਿੱਚ ਜਾਵਾਂਗੇ, ਔਰ ਕਸ਼ਮੀਰ ਦੇ ਅਖੀਰ ਤੇ ਅਮਰਨਾਥ ਤੀਰਥ ਆ ਸ਼ਿਵਜੀ ਦਾ, ਜਿੱਥੇ ਸ਼ਿਵਜੀ ਨੇ ਪਾਰਵਤੀ ਨੂੰ ਕਥਾ ਸੁਣਾਈ ਸੀ, ਸੌਂ ਗਈ ਸੀ, ਇੱਕ ਤੋਤਾ ਕਥਾ ਸੁਣ ਗਿਆ ਸੀ, ਤੇ ਸ਼ਿਵਜੀ ਉਹਦੇ ਮਗਰ ਭੱਜਾ, ਕਹਿੰਦਾ ਤੋਤਾ ਕਥਾ ਕਿਉਂ ਮੇਰੀ ਸੁਣ ਗਿਆ? ਤੇ ਪਹਿਲੇ ਇਸ ਤਰ੍ਹਾਂ ਦੇ ਕਥਾਕਾਰ ਹੁੰਦੇ ਸੀ, ਸਾਡੀ ਕਥਾ ਨਾ ਕੋਈ ਸੁਣ ਲੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਕਹਿੰਦਾ ਉੱਥੇ ਜਾ ਕੇ ਖੁੱਲਾਂਗੇ। ਕਹਿਣ ਤੋਂ ਭਾਵ ਕੀ ਹੈ, ਗੁਰਮਤ ਨੇ ਇਸ ਤਰ੍ਹਾਂ ਦੇ ਵਰਤਾਂ ਨੂੰ ਪਖੰਡ ਦੱਸਿਆ ਹੈ। ਇਸ ਵਾਸਤੇ ਗੁਰਮਤ ਦਾ ਵਰਤ ਹੈ ਥੋੜਾ ਖਾਣਾ, ਥੋੜਾ ਸੌਣਾ ਤੇ ਥੋੜਾ ਬੋਲਣਾ। ਇਸ ਵਾਸਤੇ ਬੋਲਣਾ ਵੀ ਨਿਜਮ ਦਾ ਹੈ, ਜਿੰਨਾ ਕੁ ਲੋੜ ਆ ਬੋਲੋ, ਕਈ ਬੰਦੇ ਦੂਜੇ ਨੂੰ ਗੱਲ ਹੀ ਨਹੀਂ ਕਰਨ ਦਿੰਦੇ, ਬਸ ਸਪੀਕਰ ਮਾਨ ਚੱਲੀ ਜਾ ਰਹੇ ਚੱਲੀ ਜਾ ਰਹੇ ਚੱਲੀ ਜਾ ਰਹੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੇ ਅੰਦਰ ਵੀ ਕੋਈ ਬੈਟਰੀ ਕੰਮ ਕਰ ਰਹੀ, ਐਨਰਜੀ ਕੰਮ ਕਰ ਰਹੀ, ਉਹ ਖਤਮ ਹੋ ਰਹੀ ਹੈ। ਇਸ ਵਾਸਤੇ ਬਿਲਕੁਲ ਨਹੀਂ, ਕਈ ਵਾਰੀ ਬੋਲ ਬੋਲ ਕੇ ਸਾਥ ਸੰਗ ਜੀ ਦਿਮਾਗ ਤੇ ਖੋਖਲਾ ਉਹਨਾਂ ਦਾ ਹੋ ਜਾਂਦਾ ਹੈ, ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਤੀਸਰੇ ਬੋਲਣਾ ਵੀ ਨਜ਼ਮ ਦਾ ਜਿੰਨਾ ਕੁ ਲੋੜ ਹੈ ਬੋਲੋ। ਜੇ ਬੰਦਾ ਬੋਲੀ ਜਾਵੇ ਨਾ ਉਹਨੂੰ ਬੜਬੋਲਾ ਕਹਿਣ ਲੱਗ ਪੈਂਦੇ ਆ। ਜੇ ਬੰਦਾ ਬੋਲਣ ਦਾ ਨਿਯਮ ਨਹੀਂ ਰੱਖਦਾ ਸਤਸੰਗ ਜੀ, ਉਸ ਬੰਦੇ 'ਚ ਗੰਭੀਰਤਾ ਨਹੀਂ ਰਹਿੰਦੀ ਹੈ, ਉਸ ਬੰਦੇ ਦਾ ਸਤਸੰਗ ਜੀ ਪ੍ਰਭਾਵ ਨਹੀਂ ਰਹਿੰਦਾ ਹੈ, ਜੇ ਬੋਲੀ ਜਾ ਰਿਹਾ ਬੇਨਿਜਮਾ ਹੀ ਬੋਲੀ ਜਾ ਰਿਹਾ। ਹਾਂ, ਬੋਲਣਾ ਨਿਯਮ ਨਾਲ ਬੋਲੋ ਜਿੰਨਾ ਕੁ ਲੋੜ ਹੈ। ਇਸ ਵਾਸਤੇ ਕਹਿਣ ਤੋਂ ਭਾਵ ਤੇ ਜਿੰਨਾ ਕੁ ਲੋੜ ਹੈ ਬੋਲਣਾ, ਥੋੜ੍ਹਾ ਖਾਣਾ ਥੋੜ੍ਹਾ ਸੌਣਾ, ਤੇ ਜਿੰਨਾ ਕੁ ਨੀਂਦ ਸਤਸੰਗ ਜੀ ਆ ਸਕੇ ਓਨਾ ਕੁ ਸੌਂ ਲਓ। ਨਹੀਂ ਜਿੰਨੀ ਮਰਜ਼ੀ ਵਧਾ ਲਓ, ਲੜਾਈ ਵਧਾ ਲਓ, ਲੱਸੀ ਵਧਾ ਲਓ, ਲੱਸੀ 'ਚ ਪਾਣੀ ਪਾਈ ਜਾਓ, ਲੜਾਈ 'ਚ ਦੋ ਚਾਰ ਗਾਲਾਂ ਕੱਢੀ ਜਾਓ, ਤੇ ਨੀਂਦ ਸਤਸੰਗ ਜੀ ਸੁੱਤੇ ਰਹੋ ਵਧੀ ਜਾਂਦੀ ਆ, ਤੇ ਭੋਜਨ ਖਾਣਾ ਜਿੰਨਾ ਮਰਜ਼ੀ ਵਧਾ ਲਓ, ਇੱਕ ਇੱਕ ਰੋਟੀ ਰੋਜ਼ ਵਧਾਈ ਜਾਓ। ਇਸ ਵਾਸਤੇ ਵੱਧਦੀਆਂ ਜਾਂਦੀਆਂ ਨੇ ਸਾਰੀਆਂ ਚੀਜ਼ਾਂ। ਇਸ ਵਾਸਤੇ ਇਹ ਹੈ ਧਰਮ ਦੀ ਗੱਲ, ਧਰਮ ਦਾ ਅਰਥ ਆ ਨਿਯਮ। ਇਸ ਵਾਸਤੇ ਇੱਥੇ ਨਿਯਮ ਪ੍ਰਚਾਰੇ ਜਾਂਦੇ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ, ਧਰਮ ਦੀ ਵਾਕਿਆ ਦਿੱਤੀ ਜਾਂਦੀ ਹੈ। ਇਸ ਵਾਸਤੇ ਸਾਰਾ ਕੁਛ ਜਿਹੜਾ ਪੌਣ ਹੈ, ਪਾਣੀ ਹੈ, ਅਗਨੀ ਹੈ, ਧਰਤੀ ਹੈ, ਹਵਾ ਹੈ, ਇਹ ਸਾਰਾ ਰੱਬੀ ਨਿਯਮ ਵਿੱਚ ਚੱਲਦਾ ਹੈ, ਪਰਮਾਤਮਾ ਦੇ ਧਰਮ ਦੇ ਸਾਰਾ ਪਸਾਰਾ ਚੱਲ ਰਿਹਾ ਹੈ। ਇਸ ਵਾਸਤੇ ਰੱਬ ਦੇ ਨਿਯਮ ਵਿੱਚ ਕਦੇ ਵੀ ਤਬਦੀਲੀ ਨਹੀਂ ਆਈ। ਜਿੰਨਾ ਵੀ ਸਾਰਾ ਸੰਸਾਰ ਹੈ, ਸੰਸਾਰ ਦੀ ਵੰਡ ਦੇਸ਼ਾਂ ਵਿੱਚ ਹੈ, ਦੇਸ਼ਾਂ ਦੀ ਵੰਡ ਸਟੇਟਾਂ ਵਿੱਚ ਹੈ, ਸਟੇਟਾਂ ਦੀ ਵੰਡ ਸ਼ਹਿਰਾਂ ਵਿੱਚ ਹੈ, ਸ਼ਹਿਰਾਂ ਦੀ ਵੰਡ ਪਿੰਡਾਂ ਵਿੱਚ ਹੈ, ਪਿੰਡਾਂ ਦੀ ਵੰਡ ਘਰਾਂ ਵਿੱਚ ਹੈ, ਘਰਾਂ ਦੀ ਵੰਡ ਬੰਦਿਆਂ ਦੇ ਵਿੱਚ ਹੈ। ਹਰੇਕ ਤਰ੍ਹਾਂ ਦੇ ਨਿਯਮ ਬਣਾਏ ਗਏ ਨੇ, ਪਿੰਡ ਨੂੰ ਚਲਾਉਣ ਵਾਸਤੇ ਵੀ ਨਿਯਮ ਨੇ, ਘਰ ਨੂੰ ਚਲਾਉਣ ਵਾਸਤੇ ਵੀ ਨਿਯਮ ਨੇ, ਇੱਕ ਸ਼ਹਿਰ ਨੂੰ ਚਲਾਉਣ ਵਾਸਤੇ ਵੀ ਮਿਊਂਸੀਪਲ ਕਮੇਟੀਆਂ ਬਣੀਆਂ ਨੇ, ਉਹਨਾਂ ਦੇ ਨਿਯਮ ਨੇ। ਤੁਹਾਡੇ ਇੱਥੇ ਵੀ ਨਿਯਮ ਨੇ, ਵੀ ਹੁਣ ਇਹ ਕੌਂਸਲਰ ਬਣ ਗਏ ਨੇ, ਹੁਣ ਮੇਅਰ ਬਣ ਗਏ ਨੇ, ਨਿਯਮ ਨੇ, ਨਿਯਮਾਂ ਵਾਸਤੇ ਚਲਾਉਣ ਵਾਸਤੇ, ਲੋਕਾਂ ਨੂੰ ਸੁਖਾਲੇ ਚਲਾਉਣ ਵਾਸਤੇ ਹੈ ਨਾ। ਇੱਕ ਸਟੇਟ ਦੇ ਵੀ ਨਿਯਮ ਨੇ, ਇੱਕ ਦੇਸ਼ ਦੇ ਵੀ ਨਿਯਮ ਨੇ, ਪਰ ਸਤਸੰਗ ਜੀ ਉਹਨਾਂ ਨਿਯਮਾਂ ਵਿੱਚ ਕਈ ਵਾਰੀ ਉਹ ਜਿਹੜੇ ਵਿਧਾਨ ਬਣਾਏ ਨੇ, ਕਈ ਵਾਰੀ ਜਿਹੜੇ ਬਣਾਉਣ ਵਾਲੇ ਬੰਦੇ ਉਹ ਵਿਧਾਨ ਵਿੱਚ ਫਸ ਜਾਂਦੇ ਆ। ਜਿਵੇਂ 1975 ਵਿੱਚ ਵਿਧਾਨ ਬਣਾਉਣ ਵਾਲੇ ਸਤਸੰਗ ਜੀ ਫਸ ਗਏ, ਚੱਕ ਕੇ ਐਮਰਜੈਂਸੀ ਠੋਕ ਦਿੱਤੀ। ਇਸ ਵਾਸਤੇ ਆਪੇ ਬਣਾਏ ਹੋਏ ਵਿਧਾਨ ਵਿੱਚ ਆਪੇ ਹੀ ਮੱਕੜੀ ਫਸ ਗਈ, ਤੇ ਚੱਕ ਕੇ ਵਿਧਾਨ ਹੀ ਸਤਸੰਗ ਜੀ ਬਦਲ ਦਿਓ। ਪਰ ਰੱਬੀ ਵਿਧਾਨ ਜਿਹੜਾ ਹੈ ਕਦੇ ਬਦਲ ਨਹੀਂ ਸਕਦਾ ਹੈ, ਜੋ ਪਰਮਾਤਮਾ ਦਾ ਵਿਧਾਨ ਹੈ ਨਾ ਉਹ ਨਹੀਂ ਕਦੇ ਬਦਲਦਾ। ਪਰਮਾਤਮਾ ਦਾ ਵਿਧਾਨ ਕੀ ਹੈ? ਸੰਸਾਰ ਵਿੱਚ ਜੋ ਆਇਆ ਉਹਨੇ ਜਾਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਧਾਰਾ ਵਿਧਾਨ ਦੀ ਦੱਸੀ ਆ, ਪਰਮਾਤਮਾ ਦੇ ਵਿਧਾਨ ਦੀ। ਉਹ ਧਾਰਾ ਕੀ ਹੈ? ਮਹਾਰਾਜ ਕਹਿੰਦੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਦਿ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਪਿਆਰਿਓ, ਜੋ ਸਰੀਰ ਕਰਕੇ ਆਇਆ ਹੈ ਉਸਨੇ ਜਾਣਾ ਹੀ ਹੈ। ਬੰਦੇ ਦੇ ਤਿੰਨ ਵਿਆਹ ਹੁੰਦੇ ਨੇ, ਖਿਆਲ ਕਰਨਾ, ਅੱਜ ਸ਼ਾਦੀ ਹੋਣੀ ਹੈ, ਤਿੰਨ ਵਿਆਹ ਹੁੰਦੇ ਬੰਦੇ ਦੇ। ਇੱਕ ਤਾਂ ਸਤਸੰਗ ਜੀ ਸੰਸਾਰਕ ਵਿਆਹ ਹੈ, ਬੱਚੇ ਤੇ ਬੱਚੀ ਦਾ ਅੱਜ ਸ਼ਾਦੀ ਹੋਣੀ ਆ, ਇਹ ਵੀ ਸੰਸਾਰ ਵਿੱਚ ਪਈ ਚੱਲਦਾ ਹੈ। ਇਸ ਵਾਸਤੇ ਨਾਰ ਮੈਂ ਪੁਰਖ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਇੱਕ ਦੂਜੇ ਦਾ ਅਧਿਆਸ ਬਣਿਆ, ਗੁਰਬਾਣੀ ਕਹਿ ਰਹੀ ਹੈ। ਔਰ ਸਤਸੰਗ ਜੀ, ਇਸ ਵਿਆਹ ਨਾਲ ਸੰਸਾਰ ਚੱਲਦਾ ਹੈ, ਇਸ ਵਿਆਹ ਨਾਲ ਵਧੀ ਵੇਲ ਬਹੁ ਟੇੜੀ ਚੱਲੇ, ਧਰਮ ਕਰਾ ਹਰ ਬੰਧ ਬਹਾਲੇ। ਇਸ ਵਾਸਤੇ ਸਤਸੰਗ ਜੀ, ਵੇਲਾਂ ਚੱਲਦੀਆਂ ਨੇ, ਪੀੜ੍ਹੀਆਂ ਚੱਲਦੀਆਂ ਨੇ, ਅੱਗੇ ਕੁਲਾਂ ਚੱਲਦੀਆਂ ਨੇ, ਇਸ ਵਾਸਤੇ ਸੰਸਾਰ ਚੱਲਦਾ ਹੈ। ਇੱਕ ਸਤਸੰਗ ਜੀ ਵਿਆਹ ਹੈ ਅਧਿਆਤਮਕ ਵਾਰ ਦੀ ਦੁਨੀਆਂ ਵਿੱਚ, ਉਹ ਵਿਆਹ ਕੀ ਹੈ? ਉਹ ਵਿਆਹ ਹੈ ਸਾਡੀ ਆਤਮਾ ਦਾ ਪਰਮਾਤਮਾ ਨਾਲ ਜੋੜ ਜੁੜ ਜਾਣਾ। ਸਾਡੀ ਆਤਮਾ ਜਿਹੜੀ ਹੈ ਨਾ, ਜੀਵ ਆਤਮਾ, ਉਹ ਪਰਮਾਤਮਾ ਪਤੀ ਨੂੰ ਪ੍ਰਾਪਤ ਕਰ ਲੈਣ। ਇਸ ਵਾਸਤੇ ਇਹ ਵੀ ਇੱਕ ਸ਼ਾਦੀ ਹੈ। ਆਕਾਲ ਮੂਰਤ ਬਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ। ਅਕਾਲ ਪੁਰਖ ਜਿਹੜਾ ਪਤੀ ਹੈ ਨਾ ਵਾਹਿਗੁਰੂ ਪਰਮੇਸ਼ਰ ਅਵਨਾਸੀ, ਉਹ ਬਰ ਮਿਲ ਗਿਆ, ਉਹ ਪਤੀ ਮਿਲ ਗਿਆ, ਵਾਹਿਗੁਰੂ ਪਤੀ ਮਿਲ ਗਿਆ ਹੈ। ਬਸ ਹੁਣ ਸੁਹਾਗ ਕਦੇ ਜਾਵੇਗਾ ਨਹੀਂ, ਪਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਨਹੀਂ ਕਦੇ ਜਾਏਗਾ। ਇਸ ਵਾਸਤੇ ਦੂਜੀ ਸ਼ਾਦੀ ਹੈ ਪਰਮਾਤਮਾ ਨਾਲ। ਔਰ ਜੇ ਇਹ ਸਤਸੰਗ ਜੀ ਸਾਡਾ ਸੰਬੰਧ ਜੁੜ ਜਾਵੇ, ਤਾਂ ਫਿਰ ਸੰਸਾਰ ਵਿੱਚ ਗੇੜਾ ਨਹੀਂ ਰਹੇਗਾ। ਇਹ ਸੰਬੰਧ ਜੋੜਨ ਵਾਸਤੇ ਰਿਸ਼ੀਆਂ ਨੇ, ਮੁਨੀਆਂ ਨੇ, ਭਗਤਾਂ ਨੇ, ਬ੍ਰਹਮ ਗਿਆਨੀਆਂ ਨੇ, ਅਧਿਆਤਮਵਾਦੀਆਂ ਨੇ ਜਪ ਕੀਤੇ, ਤਪ ਕੀਤੇ, ਸੇਵਾ ਕੀਤੀ, ਸਿਮਰਨ ਕੀਤਾ, ਅਭਿਆਸ ਕੀਤੇ ਬਹੁਤ। ਔਰ ਹੇਮਕੁੰਡ ਦੇ ਵਾਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਅਭਿਆਸੀ ਬਣੇ। ਇਹ ਵੇਲੇ ਕਰ ਤਪੱਸਿਆ ਭਇਓ ਦੁਆਤੇ ਏਕ ਰੂਪ ਹੋਇ ਗਇਓ, ਇਸ ਵਾਸਤੇ ਐਸੀ ਤਪੱਸਿਆ ਕੀਤੀ, ਐਸਾ ਸਭ ਸਾਂਝੀ ਸਿਮਰਨ ਕੀਤਾ ਤੇ ਦੋਹਾਂ ਤੋਂ ਇੱਕ ਰੂਪ ਬਣ ਗਏ। ਹੁਣ ਸਿੱਖ ਸਤਿਗੁਰੂ ਹੀ ਬਣ ਗਿਆ ਹੈ, ਹੁਣ ਭਗਤ ਪਰਮਾਤਮਾ ਹੀ ਬਣ ਗਿਆ ਹੈ, ਹੁਣ ਸੇਵਕ ਸਵਾਮੀ ਹੀ ਬਣ ਗਿਆ ਹੈ, ਵਾਹਿਗੁਰੂ ਦਾ ਸਰੂਪ ਹੀ ਬਣ ਗਿਆ ਹੈ। ਇਸ ਵਾਸਤੇ ਦੂਸਰੀ ਸ਼ਬਦ ਹੈ ਇਹ। ਔਰ ਤੀਜਾ ਸਤ ਸੰਗਤ ਜੀ ਅਖੀਰ ਦੇ ਉੱਤੇ ਵੀ ਇੱਕ ਸ਼ਬਦ ਹੈ, ਗੁਰਬਾਣੀ ਨੇ ਕਹੀ ਹੈ, ਪ੍ਰੀਤਾ ਜਿੰਦ ਵਰਤੀ ਮਰਨ ਵਾਰ ਲੈ ਜਾਸੀ ਪਰਨਾਏ। ਸਾਡੀ ਜਿੰਦ ਜਿਹੜੀ ਹੈ ਵਰਤੀ ਹੈ, ਤੇ ਇਸ ਵਾਸਤੇ ਮਰਨ ਜਿਹੜਾ ਵਰ ਪਤੀ ਹੈ, ਪਰਨਾ ਕੇ ਲੈ ਜਾਣਾ। ਇਸ ਵਾਸਤੇ ਬੰਦੇ ਦੇ ਤਿੰਨ ਵਿਆਹ ਨੇ, ਬੰਦੇ ਦੀਆਂ ਤਿੰਨ ਸ਼ਾਦੀਆਂ ਨੇ। ਮੈਂ ਬਹੁਤਾ ਇਸ ਦੇ ਵਿੱਚ ਲੰਬਾ ਚੌੜਾ ਨਾ ਜਾਵਾਂ, ਜੋ ਤੁਹਾਡੇ ਸਾਹਮਣੇ ਰੱਖਣਾ ਉਹ ਰੱਖਣਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਸਿੱਧਾਂ ਨੇ ਇੱਕ ਦਿਨ ਸਵਾਲ ਕੀਤਾ, ਵਿਆਹ ਜਿਹੜੀ ਧਰਤੀ ਹੈ ਸਾਰੇ, ਨਾਨਕ ਤਬਾ ਜੀ ਇਹ ਕਿਹੜੇ ਆਸਰੇ ਖੜੇ ਹੈ, ਆਪ ਕਿਰਪਾ ਕਰਕੇ ਦੱਸੋ। ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਦੱਸੋ ਇਹ ਧਰਤੀ ਕਿਹਦੇ ਆਸਰੇ ਖੜੀ ਹੈ। ਕਹਿੰਦੇ ਜੀ ਇਹ ਧਰਤੀ ਦੇ ਥੱਲੇ ਇੱਕ ਚਿੱਟਾ ਵੈਲ ਹੈ, ਉਹਦੇ ਸਿੰਘਾਂ ਦੇ ਉੱਤੇ ਧਰਤੀ ਚੱਕੀ ਹੋਈ ਹੈ, ਤੇ ਜਿਸ ਵੇਲੇ ਉਹ ਥੱਕ ਜਾਂਦਾ ਹੈ ਇੱਕ ਸਿੰਘ ਤੋਂ ਦੂਜੇ ਸਿੰਘ ਦੇ ਉੱਤੇ ਧਰਤੀ ਟਿਕਾਉਂਦਾ ਹੈ, ਤਾਂ ਧਰਤੀ ਚ ਕੰਪਨ ਆਉਂਦਾ ਹੈ, ਭੂਚਾਲ ਆਉਂਦੇ ਨੇ। ਬਸ ਸਾਡੇ ਤਾਂ ਇਹ ਖਿਆਲ ਨੇ। ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਸਿੱਧਾਂ ਨੂੰ, ਤੇ ਧਰਤੀ ਦੇ ਬਾਰੇ ਤੁਹਾਡੇ ਖਿਆਲ, ਤੇ ਇੱਕ ਧਰਤੀ ਜਾਂ ਦੋ? ਕਹਿੰਦੇ ਜੀ ਧਰਤੀਆਂ ਤਾਂ ਬਹੁਤ ਨੇ। ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਫਿਰ ਇਹ ਦੱਸੋ ਇੱਕ ਧਰਤੀ ਦਾ ਧੌਲੇ ਬੈਲ ਨੇ ਸਿੰਘਾਂ ਤੇ ਚੱਕੀ ਹੋਈ ਆ, ਉਹ ਧੌਲਾ ਬੈਲ ਜਿਹੜਾ ਉਹ ਕਿੱਥੇ ਖੜਾ ਆ, ਉਹ ਕਾਹਦੇ ਆਸਰੇ ਖੜਾ? ਕਹਿੰਦੇ ਜੀ ਉਹਦੇ ਥੱਲੇ ਇੱਕ ਹੋਰ ਧਰਤੀ ਆ, ਉਸ ਧਰਤੀ ਦੇ ਉੱਤੇ ਖੜਾ ਹੈ। ਕਹਿੰਦੇ ਫਿਰ ਉਹ ਜਿਹੜੀ ਦੂਜੀ ਧਰਤੀ ਆ? ਕਹਿੰਦੇ ਜੀ ਉਹਦੇ ਥੱਲੇ ਇੱਕ ਹੋਰ ਬੈਲ ਖੜਾ ਹੈ, ਉਹਨੇ ਸਿੰਘਾਂ ਤੇ ਚੱਕੀ ਹੋਈ ਆ। ਮਹਾਰਾਜ ਕਹਿੰਦੇ ਦੂਜਾ ਬੈਲ ਜਿਹੜਾ ਹੈ, ਤੇ ਫਿਰ ਉਹ? ਕਹਿੰਦੇ ਜੀ ਉਹ ਤੀਸਰੀ ਧਰਤੀ ਉਹਦੇ ਥੱਲੇ ਉੱਤੇ ਖੜਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਤਾਂ ਲੰਬੀ ਹੋ ਜਾਏਗੀ। ਮਹਾਰਾਜ ਕਹਿੰਦੇ ਧਰਤੀ ਹੋਰ ਪਰ ਹੈ ਹੋਰ ਹੋਰ, ਇਸ ਤੇ ਭਾਰ ਤਲੈ ਕਵਣ ਜ਼ੋਰ। ਜਿਹੜਾ ਅਖੀਰਲਾ ਬੈਲ ਹੈ ਨਾ, ਉਹਦੇ ਥੱਲੇ ਕਿਹਦਾ ਜ਼ੋਰ ਹੈ, ਕਿਹਦਾ ਬਲ ਹੈ, ਇਹ ਦੱਸੋ। ਕਹਿੰਦੇ ਮਹਾਰਾਜ ਸਾਨੂੰ ਇਹ ਤਾਂ ਪਤਾ ਨਹੀਂ, ਤੁਸੀਂ ਦੱਸੋ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਧੋ ਇਹ ਜਿਹੜਾ ਹੱਡ ਚੰਮਦਾ ਨਾ ਬੈਲ ਹੈ, ਇਹਨੇ ਵਿਚਾਰੇ ਨੇ ਕੀ ਧਰਤੀ ਚੱਕਣੀ ਆ? ਦਸ ਮਣ ਭਾਰ ਚੱਕ ਲਓ, 20 ਮਣ ਚੱਕ ਲਓ, ਇਹਨੇ ਕੀ ਧਰਤੀ ਚੱਕਣੀ ਬਈ? ਇਸ ਵਾਸਤੇ ਕਿੰਨਾ ਕੀ ਭਾਰ ਚੱਕ ਲਏਗਾ? ਮਹਾਰਾਜ ਕਹਿੰਦੇ ਇਹ ਭਾਰ ਚੱਕਣ ਵਾਲਾ ਨਹੀਂ। ਔਰ ਮਹਾਰਾਜ ਕਹਿੰਦੇ ਭਾਰ ਚੱਕਦਾ ਹੈ ਧਰਮ, ਭਾਰ ਚੱਕਦਾ ਹੈ ਰੱਬੀ ਨਿਯਮ। ਗੁਰੂ ਨਾਨਕ ਸਾਹਿਬ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੋਤ। ਇਹ ਧਰਮ ਹੀ ਧੌਲਾ ਹੈ, ਧਰਮ ਹੀ ਬੈਲ ਹੈ ਚਿੱਟਾ, ਬਸ ਇਹਨੇ ਧਰਤੀ ਚੱਕੀ। ਧੌਲ ਧਰਮ ਦਇਆ ਕਾ ਪੂਤ, ਇਹ ਪਰਮਾਤਮਾ ਦੇ ਰੱਬੀ ਨਿਯਮ ਦੇ ਆਸਰੇ ਧਰਤੀ ਖੜੀ ਹੈ। ਨਿਯਮ ਕੀ ਹੈ? ਜਿਨ੍ਹਾਂ ਨੇ ਨਿਯਮ ਅਪਣਾਇਆ ਹੈ। ਨਿਯਮ ਕੀ ਹੈ? ਜਿਹੜੇ ਸਿਮਰਨ ਕਰਦੇ, ਭਗਤੀ ਕਰਦੇ, ਅਭਿਆਸ ਕਰਦੇ ਨੇ, ਰਿਸ਼ੀ ਨੇ, ਮੁਨੀ ਨੇ, ਸਾਧੂ ਨੇ, ਸੰਤ ਨੇ, ਗੁਰਸਿੱਖ ਨੇ, ਮਹਾਂਪੁਰਸ਼ ਨੇ। ਤੇ ਮਹਾਰਾਜ ਕਹਿੰਦੇ ਇਹ ਧਰਤੀ ਤਾਂ ਉਹਨਾਂ ਦੇ ਆਸਰੇ ਖੜੇ ਆ ਜਿਹੜੇ ਰੱਬੀ ਨਿਯਮ ਵਿੱਚ ਚੱਲਦੇ ਆ। ਜਿਨ੍ਹਾਂ ਨੇ ਰੱਬੀ ਨਿਯਮਾਂ ਨੂੰ ਆਪ ਧਾਰਨ ਕੀਤਾ ਹੈ, ਰੱਬੀ ਨਿਯਮਾਂ ਨੂੰ ਪ੍ਰਚਾਰਦੇ ਆ। ਜਿੱਥੇ ਅਸੀਂ ਬੈਠੇ ਹਾਂ, ਇੱਥੇ ਰੱਬੀ ਨਿਯਮ ਹੀ ਪ੍ਰਚਾਰੇ ਜਾਂਦੇ ਆ। ਔਰ ਜੋ ਪਰਮਾਤਮਾ ਦੇ ਨਿਯਮ ਨੇ, ਗੁਰੂ ਦੇ ਨਿਯਮ ਨੇ, ਗੁਰੂ ਦੇ ਨਿਯਮ ਕੀ ਨੇ? ਮਹਾਰਾਜ ਕਹਿੰਦੇ ਗੁਰਸਿੱਖ ਮੀਰ ਚਲੋ ਗੁਰ ਚਾਲੇ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੇ। ਤੇ ਇਹ ਗੁਰਸਿੱਖ ਮਿੱਤਰੋ, ਜੋ ਗੁਰੂ ਦੀ ਚਾਲੀ ਮਰਜ਼ਾਦਾ ਹੈ, ਗੁਰੂ ਦੀ ਰੀਤੀ ਹੈ, ਗੁਰੂ ਦੇ ਦੱਸੇ ਨਿਯਮ ਨੇ, ਇਸ ਵਾਸਤੇ ਉਹਨਾਂ ਦੇ ਵਿੱਚ ਅਸੀਂ ਚੱਲਣਾ ਹੈ, ਉਹਨਾਂ ਨਿਯਮਾਂ ਵਿੱਚ ਚੱਲਣਾ ਹੈ। ਗੁਰੂ ਦੇ ਨਿਯਮ ਕੀ ਨੇ? ਤੇ ਗੁਰੂ ਦੇ ਨਿਯਮ ਨੇ ਭਾਈ ਕਿ ਗੁਰਸਿੱਖ ਬਣਨਾ, ਗੁਰੂ ਵਰਗੇ ਬਣਨਾ, ਪਰਮਾਤਮਾ ਵਰਗੇ ਬਣਨਾ, ਵਾਹਿਗੁਰੂ ਵਰਗੇ ਬਣਨਾ। ਵਾਹਿਗੁਰੂ ਕਿਹੋ ਜਿਹਾ ਹੈ? ਸੋਹਣੇ ਨੱਕ ਦੇ ਲੰਬੜੇ ਬਲ, ਬੜੇ ਉਸਦਾ ਨੱਕ ਸੁੰਦਰ ਹੈ, ਲੰਮੇ ਲੰਮੇ ਉਸਦੇ ਵਾਲ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੇਰਾ, ਉਹ ਮਿੱਠੇ ਵਚਨ ਬੋਲਦਾ ਹੈ। ਇਸ ਵਾਸਤੇ ਪਰਮਾਤਮਾ ਵਰਗੇ ਬਣਨਾ, ਗੁਰੂ ਵਰਗੇ ਬਣਨਾ ਹੈ। ਜੋ ਗੁਰੂ ਨੇ ਸਾਨੂੰ ਨਿਯਮ ਦੱਸੇ ਨੇ ਉਹਨਾਂ ਨਿਯਮਾਂ ਨੂੰ ਪ੍ਰਚਾਰਨਾ। ਗੁਰਸਿੱਖ ਮੇਰ ਚਲੋ ਗੁਰ ਚਾਲੇ, ਗੁਰੂ ਦੇ ਚਾਲੇ ਕੀ ਹੈ? ਗੁਰੂ ਦੀ ਮਰਿਆਦਾ, ਗੁਰੂ ਦੀ ਮਰਿਆਦਾ ਕੀ ਹੈ? ਅਸੀਂ ਗੁਰੂ ਦੇ ਪੁੱਤਰ ਬਣਨਾ ਹੈ। ਮਾਤਾ ਪਿਤਾ ਦੇ ਘਰ ਵਿੱਚ ਜਨਮ ਲੈ ਕੇ ਅਸੀਂ ਮਾਂ ਪਿਓ ਦੇ ਪੁੱਤਰ ਹਾਂ, ਤੇ ਗੁਰੂ ਦੇ ਘਰ ਵਿੱਚ ਜਨਮ ਲੈ ਕੇ ਅਸੀਂ ਗੁਰੂ ਦੇ ਪੁੱਤਰ ਬਣਨਾ ਆ, ਸਿੱਖ ਬਣਨਾ ਹੈ। ਮਾਤਾ ਪਿਤਾ ਦੇ ਘਰ ਦੇ ਕੋਈ ਜਨਮ ਲੈ ਕੇ ਇਹ ਆਖੇ ਕਿ ਮੈਂ ਸਿੱਖਾਂ ਦੇ ਘਰ ਵਿੱਚ ਜਨਮਿਆ ਹਾਂ, ਸਿੱਖ ਹਾਂ, ਗੁਰਬਾਣੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ। ਤੇ ਕੋਈ ਸਿੱਖ ਦੇ ਘਰ ਵਿੱਚ ਜਨਮ ਲੈ ਕੇ ਇਹ ਆਖੇ ਮੈਂ ਤਾਂ ਸਿੱਖ ਹੀ ਹਾਂ, ਨਹੀਂ। ਤੇ ਗੁਰਬਾਣੀ ਦੇ ਵਚਨ ਤਾਂ ਭਾਈ ਇਹ ਨੇ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਜਿਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਦੇ ਉੱਤੇ ਸਿੱਖ ਦਾ ਮਹਲ ਸਰੀਰ ਉਸਾਰਿਆ ਹੈ। ਗੁਰੂ ਨਾਨਕ ਨੇ ਸਿੱਖਿਆ ਦੇ ਉੱਤੇ ਸਿੱਖ ਦਾ ਮਹਲ ਉਸਾਰਿਆ, ਸਿੱਖਿਆ ਨਹੀਂ ਹੈ। ਸਿੱਖੀ ਸਿੱਖਿਆ ਤੋਂ ਆਰੰਭ ਹੁੰਦੀ ਹੈ। ਜਿੱਥੇ ਅਸੀਂ ਬੈਠੇ ਹਾਂ ਇੱਥੇ ਸਿੱਖਣ ਦਾ ਸਕੂਲ ਹੈ, ਇੱਥੇ ਗੁਰਮਤ ਨੂੰ ਸਿੱਖਣਾ ਹੈ, ਸਿੱਖੀ ਨੂੰ ਸਿੱਖਣਾ ਹੈ। ਸਿੱਖੀ ਕੀ ਹੈ, ਗੁਰੂ ਕੀ ਹੈ, ਪਰਮਾਤਮਾ ਕੀ ਹੈ, ਸੰਗਤ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਅੰਮ੍ਰਿਤ ਕੀ ਹੈ, ਗੁਰੂ ਦੀ ਰਹਿਤ ਕੀ ਹੈ। ਕਈ ਵਾਰੀ ਐਸਾ ਹੁੰਦਾ ਹੈ, ਸਾਡੇ ਘਰ ਦੇ ਵਿੱਚ ਪਰਮਾਤਮਾ ਨੇ ਬੱਚੇ ਦਿੱਤੇ ਹੋਏ ਆ, ਅਸੀਂ ਸਕੂਲਾਂ ਵਿੱਚ ਪੜ੍ਹਾਉਂਦੇ ਹਾਂ ਉਹਨਾਂ ਨੂੰ। ਸਕੂਲ ਦੇ ਟੀਚਰ ਕਹਿ ਦਿੰਦੇ ਨੇ ਤੁਹਾਡੀ ਇਹ ਸਕੂਲ ਦੀ ਯੂਨੀਫਾਰਮ ਹੈ। ਆਪਣੇ ਮਾਤਾ ਪਿਤਾ ਨੂੰ ਕਹਿਣਾ ਹੈ ਇਹ ਯੂਨੀਫਾਰਮ ਤੁਹਾਨੂੰ ਬਣਾ ਕੇ ਦੇਣ ਵਰਦੇ। ਜਦੋਂ ਬੱਚਾ ਆ ਕੇ ਕਹਿੰਦਾ ਹੈ ਆਪਣੇ ਮਾਤਾ ਪਿਤਾ ਨੂੰ, ਸਕੂਲ ਵਿੱਚ ਮੈਨੂੰ ਟੀਚਰ ਨੇ ਆਖਿਆ ਵੀ ਆਹ ਤੁਹਾਡੀ ਵਰਦੀ ਆ, ਇਹ ਵਰਦੀ ਤੁਸੀਂ ਹਫ਼ਤੇ 'ਚ 2 ਜਾਂ 3 ਦਿਨ ਪਹਿਨ ਕੇ ਆਉਣਾ ਆ, ਤਾਂ ਅਸੀਂ ਬੜੀ ਪ੍ਰਸੰਨਤਾ ਦੇ ਨਾਲ ਸਾਧ ਸੰਗਤ ਜੀ ਬੱਚੇ ਨੂੰ ਯੂਨੀਫਾਰਮ ਬਣਾ ਦਿੰਦੇ ਹਾਂ। ਕਦੇ ਵੀ ਅਸੀਂ ਸ਼ੰਕਾ ਨਹੀਂ ਕੀਤੀ, ਕਦੇ ਵੀ ਨਾਰਾਜ਼ਗੀ ਨਹੀਂ ਕੀਤੀ ਵੀ ਟੀਚਰ ਨੇ ਕਿਉਂ ਆਖਿਆ ਹੈ, ਕਿਉਂਕਿ ਨਿਯਮ ਹੈ ਸਕੂਲ ਦਾ, ਨਿਯਮ ਮੰਨ ਲਿਆ। ਇਸ ਵਾਸਤੇ ਬੱਚੇ ਨੂੰ ਅਸੀਂ ਯੂਨੀਫਾਰਮ ਬਣਾ ਦਿੱਤੇ। ਪਰ ਜੇ ਕਰਕੇ ਭਾਈ ਗੁਰੂ ਦੇ ਸਕੂਲ ਵਿੱਚ ਅਸੀਂ ਆਈਏ, ਗੁਰੂ ਆਖੇ ਤੇ ਸਿੱਖਾ ਆਹ ਤੇਰੀ ਵਰਦੀ ਹੈ, ਤਾਂ ਸਾਨੂੰ ਬੜਾ ਇਤਰਾਜ਼ ਹੁੰਦਾ ਹੈ, ਬਹੁਤ ਇਤਰਾਜ਼ ਹੁੰਦਾ ਹੈ। ਗੁਰੂ ਦਾ ਸਾਧ ਸੰਗਤ ਨਿਯਮ ਕੀ ਹੈ, ਔਰ ਗੁਰੂ ਸਾਨੂੰ ਕੀ ਕਹਿੰਦਾ ਸੀ? ਗੁਰੂ ਦੇ ਸਕੂਲ ਵਿੱਚ ਬੈਠੇ ਹੁਣ, ਗੁਰੂ ਦੀ ਪਾਠਸ਼ਾਲਾ ਵਿੱਚ ਬੈਠੇ ਹਾਂ, ਇੱਥੇ ਗੁਰੂ ਦੇ ਨਿਯਮਾਂ ਨੂੰ ਪਿਆਰਿਓ ਪ੍ਰਚਾਰਿਆ ਜਾਂਦਾ ਹੈ। ਗੁਰੂ ਕਹਿੰਦਾ ਗੁਰਸਿੱਖ ਮੀਰ ਚਲੋ ਗੁਰ ਚਾਲੇ, ਗੁਰੂ ਗੁਰ ਕਹੇ ਸੋਈ ਭਰ ਮਾਨੋ, ਹਰ ਹਰ ਕਥਾ ਅੰਦਰਾਲੇ। ਇਸ ਵਾਸਤੇ ਗੁਰੂ ਦੀ ਰੀਤੀ, ਗੁਰੂ ਦੀ ਮਰਿਆਦਾ ਵਿੱਚ ਅਸੀਂ ਚੱਲਣਾ ਹੈ। ਗੁਰੂ ਦੀ ਮਰਿਆਦਾ ਵਿੱਚ ਕੀ ਨੇ, ਗੁਰੂ ਦੀ ਯੂਨੀਫਾਰਮ ਵਿੱਚ ਕੀ ਹੈ? 5 ਕਾਰਨ ਨੇ, ਨਿਸ਼ਾਨੇ ਸਿੱਖੀ ਈ 5 ਹਰਫ ਕਾਵ, ਹਰਗਿਜ਼ ਨਾ ਵਾਸ਼ਦ ਈ 5 ਮਾਵ, ਕੜਾ ਕਾਰ ਦੋ ਕਛ ਕੰਘੇ ਵਿਦਾਂ, ਬਿਰਾ ਕੇਸ ਹੇਤ ਅਸਤ ਜੁਮਲੇ ਨਿਸ਼ਾਨ। ਸਿੱਖੀ ਦੀ ਯੂਨੀਫਾਰਮ ਦੇ 5 ਕੱਕੇ ਨੇ, 5 ਕਾਰਨ ਨੇ। ਕੇਸ ਹਨ ਸਿੱਖ ਨੇ ਰੱਖਣੇ, ਕੜਾ ਪਾਉਣਾ ਹੈ, ਕਿਰਪਾਨ ਪਾਉਣੀ ਹੈ, ਕੰਘਾ ਰੱਖਣਾ, ਕਛਹਿਰਾ ਪਾਉਣਾ ਹੈ, ਅੰਮ੍ਰਿਤ ਛਕਣਾ। ਇਸ ਵਾਸਤੇ ਇਹ ਹੈ ਸਿੱਖੀ ਦੇ ਸਕੂਲ ਦੀ ਯੂਨੀਫਾਰਮ। ਤੇ ਜੇ ਗੁਰੂ ਸਾਧ ਸੰਗਤ ਜੀ ਇਹ ਗੱਲ ਕਹਿੰਦਾ ਹੈ, ਇਹ ਹੈ ਮੋਰ ਆਗਿਆ ਸੁਣੋ ਸਿੱਖ ਪਿਆਰੇ, ਬਿਨਾਂ ਸ਼ਾਸਤਰ ਕੇ ਸੰਗ ਨਾ ਦੇਵੋ ਦੀਦਾਰੇ। ਐ ਸਿੱਖਾ ਜੇ ਤੂੰ ਮੇਰੇ ਪਾਸ ਆਉਣਾ ਹੈ ਤਾਂ ਸ਼ਾਸਤਰ ਪਹਿਨ ਕੇ ਤਾਂ ਕੇਸ ਰੱਖ ਕੇ ਮੇਰੇ ਪਾਸ ਆਵੇ, ਇਹ ਗੁਰੂ ਦੀ ਆਗਿਆ ਹੈ। ਸਾਨੂੰ ਬਹੁਤ ਵੱਡਾ ਇਤਰਾਜ਼ ਹੁੰਦਾ, ਲਓ ਜੀ ਸਾਨੂੰ ਕੇਸ ਰੱਖਣ ਨੂੰ ਕਹਿੰਦੇ, ਸਾਨੂੰ ਕਿਰਪਾਨ ਪਾਉਣ ਨੂੰ ਕਿਹਾ ਜਾ ਰਿਹਾ, ਸਾਨੂੰ ਕਛਹਿਰਾ ਪਾਉਣ ਨੂੰ ਕਿਹਾ ਜਾ ਰਿਹਾ। ਬੱਚੇ ਦੀ ਯੂਨੀਫਾਰਮ ਬਣਾਉਣ ਦੇ ਦੇਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ, ਜੇ ਗੁਰੂ ਆਪਣੀ ਯੂਨੀਫਾਰਮ ਦੱਸ ਰਿਹਾ ਸਾਨੂੰ ਇਤਰਾਜ਼ ਹੈ। ਇਹ ਸਿੱਖੀ ਦਾ ਸਕੂਲ ਜਿੱਥੇ ਅਸੀਂ ਬੈਠੇ ਹਾਂ, ਇੱਥੇ ਅਸੀਂ ਸਿੱਖਣ ਵਾਸਤੇ ਆਏ ਹਾਂ। ਸਿੱਖੀ ਸਿੱਖਿਆ ਗੁਰ ਵਿਚਾਰ। ਮੈਂ ਇੱਕ ਹੋਰ ਵੀ ਬੇਨਤੀ ਤੁਹਾਡੇ ਚਰਨਾਂ 'ਚ ਕਰਦੇ ਹਾਂ, ਇਸ ਵਾਸਤੇ ਜੋ ਕੁਛ ਇੱਥੇ ਨਿਯਮ ਪ੍ਰਚਾਰੇ ਜਾਣੇ ਗੁਰਦੁਆਰੇ ਦਾ ਅਰਥ ਹੈ, ਬਾਕੀ ਜੋ ਕੁਛ ਤੁਸੀਂ ਕਰਨਾ ਧਾਰਮਿਕ ਤੌਰ ਤੇ ਤਾਂ ਆਪਣੇ ਆਪ ਹੀ ਹੋਈ ਜਾਣ। ਜਿਵੇਂ ਅੱਜ ਬੱਚੇ ਬੱਚੀ ਦਾ ਵਿਆਹ ਹੋਣਾ ਹੀ ਆ, ਬੱਚੇ ਦਾ ਜਨਮ ਗੁਰਦੁਆਰੇ ਮਨਾਉਣਾ ਹੈ, ਕੋਈ ਮਰਨ ਹੈ ਗੁਰਦੁਆਰੇ ਮਨਾਉਣਾ ਹੈ, ਸਾਡੀ ਕੋਈ ਮੰਗ ਹੈ, ਇੱਛਾ ਹੈ, ਧਾਰਮਿਕ ਪ੍ਰੋਗਰਾਮ ਹੈ, ਗੁਰਦੁਆਰੇ ਹੋਣਾ, ਸਹਿਜ ਪਾਠ ਕਰਾਉਣਾ, ਅਖੰਡ ਪਾਠ ਕਰਵਾਉਣਾ, ਗੁਰਦੁਆਰੇ ਹੋਣਾ, ਇਹ ਤਾਂ ਤੁਹਾਡੇ ਆਟੋਮੈਟਿਕਲੀ ਪ੍ਰੋਗਰਾਮ ਹੋਈ ਜਾਣੇ ਆ। ਗੁਰਦੁਆਰੇ ਦਾ ਮਤਲਬ ਇੰਨਾ ਨਹੀਂ ਹੈ, ਗੁਰਦੁਆਰੇ ਦਾ ਮਤਲਬ ਆ ਜਿੱਥੇ ਸਿੱਖੀ ਦੇ ਨਿਯਮ ਪ੍ਰਚਾਰੇ ਜਾ ਰਹੇ ਨੇ। ਇਸ ਵਾਸਤੇ ਸਿੱਖੀ ਦੇ ਸਕੂਲ ਦੇ ਨਿਯਮ ਪ੍ਰਚਾਰੇ ਜਾ ਰਹੇ ਨੇ, ਅਸਲੀ ਅਰਥ ਤਾਂ ਇਹ ਹੈ। ਇਸ ਵਾਸਤੇ ਇੱਥੋਂ ਕੋਈ ਸਿੱਖ ਬਣ ਕੇ ਨਿਕਲੇ, ਇੱਥੋਂ ਕੋਈ ਭਾਈ ਮਨੀ ਸਿੰਘ ਬਣ ਕੇ ਨਿਕਲੇ, ਬਾਬਾ ਬੁੱਢਾ ਬਣ ਕੇ ਨਿਕਲੇ, ਭਾਈ ਮਤੀ ਸਿੰਘ ਤਾਰੂ ਸਿੰਘ ਬਣ ਕੇ ਨਿਕਲੇ, ਗੱਲ ਤਾਂ ਫਿਰ ਬਣਦੀ ਆ। ਗੁਰਦੁਆਰੇ ਦਾ ਅਰਥ ਤਾਂ ਸਤਸੰਗ ਜੀ ਇਹ ਹੈ ਜਿੱਥੇ ਗੁਰੂ ਦੇ ਅਸੂਲ ਪ੍ਰਚਾਰੇ ਜਾਂਦੇ ਆ। ਕਿਉਂ ਅਸੀਂ ਇੱਥੇ ਨਿਯਮ ਦੀ ਸ਼ਰਨ ਵਿੱਚ ਆਏ ਹਾਂ। ਨਿਯਮ ਕੀ ਹੈ? ਧਰਮ। ਧਰਮ ਕੀ ਹੈ? ਧਰਮ ਭਜੋ ਪਾਰ ਬ੍ਰਹਮ ਕਉ ਨਾਨਕ ਅਟਾਲੇ ਹੋ ਧਰਮ। ਇਸ ਵਾਸਤੇ ਜਦੋਂ ਅਸੀਂ ਇੱਥੇ ਨਿਯਮ ਧਾਰਨ ਕਰ ਲਵਾਂਗੇ ਤੇ ਬੇਨਿਯਮੀ ਆਪਣੇ ਆਪ ਰੁਕ ਜਾਣੀ ਆ। ਜੇ ਗੁਰੂ ਕਹਿੰਦਾ ਬਾਈ ਅੰਮ੍ਰਿਤ ਪੀ ਲਾ, ਤੇਰੀ ਭਾਵਨਾ ਬਣ ਗਈ ਆ, ਤੇ ਘਰ ਵਿੱਚ ਸ਼ਰਾਬ ਦੀ ਬੋਤਲ ਚਲਾ ਕੇ ਮਾਰੇਗਾ ਉਸੇ ਵੇਲੇ, ਠੀਕ ਆ, ਬੇਨਿਯਮੀ ਰੁਕ ਗਈ। ਮੈਂ ਤਾਂ ਗੁਰੂ ਦੀ ਗੱਲ ਸੁਣ ਕੇ ਆਇਆ, ਮੈਂ ਤਾਂ ਅੰਮ੍ਰਿਤ ਛਕਣਾ। ਜੇ ਗੁਰੂ ਨੇ ਕਿਹਾ ਸਿੱਖਾ ਤੂੰ ਕੇਸ ਰੱਖ ਕੇ ਸਹਿਤਾਰੀ ਬਣ, ਤੇ ਸਤਸੰਗ ਜੀ ਬੇਨਿਯਮੀ ਰੁਕ ਜਾਏਗੀ, ਬਸ ਅੱਜ ਤੋਂ ਬਾਅਦ ਨਹੀਂ ਕਟਾਉਣੀ। ਇਹ ਕਹਿੰਦੇ ਹਿੰਮਤ ਨੀ ਪੈਂਦੀ ਭਾਈ, ਅਰਦਾਸ ਕਰੋ ਗੁਰੂ ਦੇ ਚਰਨਾਂ ਵਿੱਚ, ਸੱਜੇ ਪਾਤਸ਼ਾਹ ਸਾਨੂੰ ਸਿੱਖੀ ਸਾਬਤ ਸੋਧ ਦੀ ਦਾਤ ਬਖਸ਼ੋ, ਦਸਤਾਰ ਦੀ ਦਾਤ ਬਖਸ਼ੋ। ਇਸ ਵਾਸਤੇ ਮੇਰਾ ਕਹਿਣ ਤੋਂ ਭਾਵ ਕੀ ਹੈ? ਘਬਰਾਉਣਾ ਨਹੀਂ ਹੈ, ਹਿੰਮਤ ਕਰੋ। ਪਿੱਛੇ 10 ਦਸੰਬਰ ਵਿੱਚ ਇੱਕ ਐਲਸਫੋਰਡ ਟਾਊਨ ਹੈ ਆਪਣੇ BC ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ, ਉੱਥੇ ਕਥਾ ਕੋਈ 2 ਹਫ਼ਤੇ ਦਾ ਪ੍ਰੋਗਰਾਮ ਸੀ। ਸੁਰਿੰਦਰਜੀਤ ਸਿੰਘ ਬਰਾੜ ਉੱਥੇ ਪ੍ਰੈਜੀਡੈਂਟ ਸੀ। ਉਹ 2 ਦਿਨ ਕਥਾ ਹੁੰਦੀ ਨੂੰ ਹੋ ਗਏ ਮੇਰੇ ਕੋਲ ਆਏ, ਕਹਿੰਦੇ ਮੇਰੇ ਦਫ਼ਤਰ ਵਿੱਚ ਅੱਜ 5-7 ਬੰਦੇ ਆਏ ਹੋਏ ਸੀ। ਮੈਂ ਕਿਹਾ ਕੀ ਕਹਿੰਦੇ ਸੀ? ਕਹਿੰਦੇ ਜਿਹੜੇ ਕਥਾ ਕਰਨ ਵਾਲੇ ਆਏ ਉਹਨਾਂ ਨੂੰ ਕਹੋ ਥੋੜ੍ਹਾ ਜਿਹਾ ਨਰਮ ਜਿਹਾ ਕੰਮ ਰੱਖੋ। ਮੈਂ ਕਿਹਾ ਨਰਮ ਜਿਹਾ ਕੀ ਰੱਖਾਂ, ਗੱਲ ਤਾਂ ਦੱਸੋ। ਉਹ ਕਹਿੰਦੇ ਜੀ ਸ਼ਰਾਬ ਬਾਰੇ ਬਹੁਤਾ ਨਾ ਬੋਲਣ, ਕੇਸਾਂ ਬਾਰੇ ਨਾ ਬੋਲਣ, ਕਥਾ ਕਰੀ ਜਾਣ। ਤੇ ਮੈਂ ਕਿਹਾ ਵੀ ਬੋਲਾਂ ਕਾਹਦੇ ਵਾਸਤੇ ਮੈਂ ਬਈ? ਇਸ ਵਾਸਤੇ ਇਹ ਸੱਚ ਸੁਣਨਾ ਪੈਣਾ ਤੁਹਾਨੂੰ। ਇਸ ਵਾਸਤੇ ਇਹ ਦਵਾਈ ਆ, ਜੇ ਤੁਸੀਂ ਇਹ ਪੀ ਲਓਗੇ ਨਾ ਤੇ ਸਾਰੇ ਰੋਗ ਕੱਟੇ ਜਾਣਗੇ। ਮੈਂ ਕਿਹਾ ਵੀ ਬੋਲਾਂ ਮੈਂ ਕਾਹਦੇ ਵਾਸਤੇ ਦੱਸੋ? ਤੇ ਜੇ ਕੇਸਾਂ ਬਾਰੇ ਤੁਸੀਂ ਨਾ ਬੋਲਿਓ, ਸ਼ਰਾਬ ਬਾਰੇ ਨਾ ਬੋਲਿਓ, ਹੋਰ ਬੋਲਾਂ ਕਾਹਦੇ ਵਾਸਤੇ? ਮੈਂ ਇਹ ਕਹਾਂ ਵੀ ਸ਼ਰਾਬ ਪੀ ਲਿਆ ਕਰੋ, ਮੈਂ ਇਹ ਕਹਾਂ ਤੁਸੀਂ ਕੇਸ ਨਾ ਰੱਖੋ, ਤੇ ਮੈਂ ਕਿਹਾ ਮੈਂ ਸਿੱਖ ਮਿਸ਼ਨਰੀ ਕਾਹਦਾ ਹੋਇਆ? ਇਸ ਵਾਸਤੇ ਜਿਵੇਂ ਸਿੱਖੀ ਦੇ ਅਸੂਲ ਹੀ ਨਹੀਂ ਪ੍ਰਚਾਰ ਨੇ, ਫਿਰ ਮੈਂ ਤਾਂ ਗੁਰੂ ਦੀ ਦਰਗਾਹ ਵਿੱਚ ਮੈਂ ਦੇਣਦਾਰ ਹੋਊਂਗਾ। ਲੋਕ ਮੈਨੂੰ ਮਾਇਆ ਦਿੰਦੇ ਆ, ਡਾਲਰ ਦਿੰਦੇ ਆ, ਪਾਉਂਡ ਮੱਥਾ ਟੇਕਦੇ ਆ, ਤੇ ਮੈਂ ਸਿੱਖੀ ਦੀ ਗੱਲ ਹੀ ਨਹੀਂ ਕਰ ਸਕਦਾ, ਹੋਰ ਗੱਲ ਕਾਹਦੀ ਕਰਨੀ ਆ? ਇਸ ਵਾਸਤੇ ਆਪਣੇ ਮਨ ਨੂੰ ਅਹਿਰਨ ਬਣਾਓ। ਤੇ ਇਸ ਵਾਸਤੇ ਇੱਥੇ ਤਾਂ ਭਾਈ ਹਥੌੜੇ ਚੱਲਣੇ ਨੇ। ਮਹਾਰਾਜ ਕਹਿੰਦੇ ਅਹਿਰਨ ਮੱਤ ਵੇਦ ਹਥਿਆਰ। ਜਿਵੇਂ ਲੁਹਾਰ ਦੀ ਅਹਿਰਨ ਆਪਾਂ ਸਾਰੇ ਜਾਣਦੇ ਹਾਂ, ਸਾਰੇ ਪੰਜਾਬ ਤੋਂ ਹੀ ਆਏ ਆ, ਕਿਤੇ ਬਾਹਰੋਂ ਤਾਂ ਨਹੀਂ ਆਏ। ਐਰਨ ਦੇ ਉੱਤੇ ਉਲੰਬੇ ਚੰਡਦਾ ਸੀ, ਹੋਰ ਸਾਰੇ ਸ਼ਾਸਤਰ ਘੱਟਦਾ ਸੀ। ਆਪਣੀ ਬੁੱਧੀ ਨੂੰ ਐਰਨ ਬਣਾਓ ਤੇ ਗੁਰੂ ਦੇ ਉਪਦੇਸ਼ ਦੇ ਭਾਈ ਹਥੌੜੇ ਪੈਣੇ ਆ। ਤੇ ਜਿਸ ਵੇਲੇ ਅਸੀਂ ਇਹਨਾਂ ਉਪਦੇਸ਼ਾਂ ਨੂੰ ਸਹਾਰਨ ਦੀ ਸ਼ਕਤੀ ਹੋਵੇ ਤੇ ਸਾਡੇ ਜੀਵਨ ਦਾ ਗਹਿਣਾ ਘੜਿਆ ਜਾਣਾ। ਇਸ ਵਾਸਤੇ ਬੰਦਾ ਬਣ ਜਾਏਗਾ। ਇਹ ਨੇ ਸਤਸੰਗ ਜੀ ਕੁਝ ਵਿਚਾਰ, ਆਪਾਂ ਉੱਥੇ ਜਾਈਏ। ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾਪੁਰ। ਤੇ ਜਿਹੜਾ ਧਰਮ ਰੂਪੀ ਬੈਲ ਹੈ, ਇਹਦੀ ਮਾਤਾ ਕੌਣ ਹੈ? ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਦਇਆ ਦਾ ਪੁੱਤਰ ਹੈ। ਦਇਆ ਤੋਂ ਧਰਮ ਦੀ ਪੈਦਾਇਸ਼ ਹੁੰਦੀ ਹੈ। ਕਹਿੰਦੇ ਵੀ ਧਰਮ ਦਾ ਪਿਓ ਕੌਣ ਹੈ? ਪਿਤਾ। ਮਹਾਰਾਜ ਕਹਿੰਦੇ ਸੰਤੋਖ ਥਾਪ ਰੱਖਿਆ ਜਨ ਸੋਤ। ਤੇ ਸੰਤੋਖ ਜਿਹੜਾ ਹੈ ਇਹ ਧਰਮ ਦਾ ਪਿਤਾ ਹੈ। ਔਰ ਜਿੱਥੇ ਭਾਈ ਦਇਆ ਹੈ, ਜਿੱਥੇ ਸੰਤੋਖ ਹੈ, ਉੱਥੇ ਧਰਮ ਦੀ ਪੈਦਾਇਸ਼ ਹੋਵੇਗੀ। ਜਿੱਥੇ ਦਇਆ ਨਹੀਂ ਹੈ, ਸੰਤੋਖ ਨਹੀਂ ਹੈ, ਉੱਥੇ ਧਰਮ ਦੀ ਪੈਦਾਇਸ਼ ਨਹੀਂ ਹੋ ਸਕਦੀ। ਤੇ ਧਰਮ ਦੇ ਵਿੱਚ ਨਿਰਮਲਤਾ ਕੀ ਹੈ? ਮਹਾਰਾਜ ਕਹਿੰਦੇ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇ ਜਿਸ ਕੰਮ ਦੇ ਵਿੱਚ ਨਾਮ ਦਾ ਜਾਪ ਹੈ ਨਾ, ਉਹ ਸਤਸੰਗ ਜੀ ਨਿਰਮਲ ਕਰਮ ਹੈ। ਤੇ ਜਿਸ ਧਰਮ ਦੇ ਵਿੱਚ ਨਾਮ ਦਾ ਜਾਪ ਹੈ ਉਹ ਨਿਰਮਲ ਧਰਮ ਹੈ। ਬੱਚੇ ਬੱਚੇ ਦੀ ਸ਼ਾਦੀ ਹੋਣੀ ਹੈ ਤੇ ਮਾਤਾ ਪਿਤਾ ਨੇ ਸਤਸੰਗ ਜੀ ਅਖੰਡ ਪਾਠ ਰਖਵਾਇਆ, 3 ਦਿਨ ਜਾਪ ਕਰਵਾਇਆ। ਇਸ ਵਾਸਤੇ ਇਹ ਹਰੀ ਦੇ ਨਾਮ ਦਾ ਜਾਪ ਹੋਇਆ, ਇਹ ਕਰਮ ਇੱਕ ਨਿਰਮਲ ਕਰਮ ਉਹਨਾਂ ਨੇ ਬਣਾਤਾ ਆ। ਇਸ ਵਾਸਤੇ ਜਿਸ ਕਰਮ ਵਿੱਚ ਨਾਮ ਦਾ ਜਾਪ ਨਹੀਂ ਹੈ ਉਹ ਕਰਮ ਸਤਸੰਗ ਜੀ ਨਿਰਮਲ ਕਰਮ ਨਹੀਂ ਹੈ। ਤੇ ਜਿਸ ਧਰਮ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਜਾਪ ਨਹੀਂ ਹੈ ਉਹ ਧਰਮ ਵੀ ਸਤਸੰਗ ਨਿਰਮਲ ਧਰਮ ਨੂੰ ਨਿਰਮਲ ਬਣਾਉਣ ਵਾਸਤੇ ਹਰੀ ਦੇ ਨਾਮ ਦਾ ਜਪ ਹੈ। ਇਸ ਵਾਸਤੇ ਪਰਮਾਤਮਾ ਦਾ ਸਿਮਰਨ ਹੈ ਉੱਜਲਤਾ ਧਰਮ ਵਿੱਚ ਲਿਆਏਗਾ। ਪਰਮਾਤਮਾ ਦਾ ਸਿਮਰਨ ਹੈ ਉੱਜਲਤਾ ਕਰਮ ਦੇ ਅੰਦਰ ਸਾਧ ਸੰਗਤੀ ਲਿਆਏਗਾ। ਇਸ ਵਾਸਤੇ ਕਰਮ ਕਰਨਾ ਨਿਰਮਲ ਕਰੋ ਤੇ ਫਿਰ ਉਹ ਨਿਰਮਲ ਕਰਮ ਹੈ। ਤੇ ਜੇ ਕਰਕੇ ਸਾਧ ਸੰਗਤੀ ਕਰਮ ਦੇ ਵਿੱਚ ਅਸੀਂ ਨਾਮ ਦਾ ਜਾਪ ਨਹੀਂ ਕਰਦੇ ਉਹ ਜਿਹੜਾ ਕਰਮ ਹੈ ਮੈਲਾ ਕਰਮ ਬਣ ਜਾਏਗਾ। ਜਿਸ ਧਰਮ ਦੇ ਵਿੱਚ ਨਾਮ ਦਾ ਜਾਪ ਨਹੀਂ ਹੋਵੇਗਾ ਉਹ ਧਰਮ ਵੀ ਸਾਧ ਸੰਗਤੀ ਮਲੀਨਤਾ ਦੇ ਵਿੱਚ ਆ ਜਾਏਗਾ। ਇਸੇ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ ਜਬਰਾਜ ਲੈ ਖਾਲਸਾ ਰਹਿ ਨਿਆਰਾ ਤਬਲਗ ਤੇਜ ਦਿਓ ਮੈਂ ਸਾਰਾ। ਜਿਸ ਵੇਲੇ ਗੁਰਸਿੱਖ ਨਿਆਰੇਪਨ ਵਿੱਚ ਰਹੇਗਾ ਤੇ ਮੈਂ ਸਾਰਾ ਹੀ ਉਸਨੂੰ ਤੇਜ ਦੇ ਦਿੱਤਾ ਸਾਰੀ ਸ਼ਕਤੀ ਦੇ ਦਿੱਤੀ। ਜਾਵੇ ਗਹਿ ਬਿਪਰਨ ਕੀ ਰੀਤ ਤੋ ਨਾ ਕਰੋ ਇਨਕੀ ਪਰਦੇਤ। ਜਿਸ ਵੇਲੇ ਬ੍ਰਾਹਮਣਵਾਦ ਦੀ ਰੀਤੀ ਪਕੜੇਗਾ ਫਿਰ ਸਾਨੂੰ ਭਾਈਆਂ ਦਾ ਕੋਈ ਭਰੋਸਾ ਨਹੀਂ ਹੈ ਕੋਈ ਯਕੀਨ ਨਹੀਂ ਹੈ। ਤੇ ਇਸ ਵਾਸਤੇ ਗੁਰਸਿੱਖ ਨੇ ਨਿਰਮਲ ਕਰਮ ਤੇ ਨਿਰਮਲ ਧਰਮ ਜਿਹੜਾ ਹੈ ਉਹਦੇ ਹਮੇਸ਼ਾ ਵਾਸਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਤੇ ਦਾਸ ਦਾ ਜਿਹੜਾ ਸਮਾਂ ਸੀ ਅਲਿਖਿਆ ਹੋਇਆ ਉਹ ਪੂਰਾ ਹੋ ਗਿਆ ਬਾਕੀ ਦੀ। ਅੱਛਾ ਜੀ, ਤੇ ਨਿਰਮਲ ਕਰਮ ਤੇ ਨਿਰਮਲ ਧਰਮ ਇਸ ਵਾਸਤੇ ਜਿਸ ਹਰੀ ਦੇ ਨਾਮ ਦੇ ਵਿੱਚ ਹਰੀ ਦੇ ਨਾਮ ਦਾ ਜਾਪ ਹੈ ਉਹ ਨਿਰਮਲ ਕਰਮ ਹੈ। ਬੱਚੇ ਦਾ ਜਨਮਦਿਨ ਆਇਆ ਹੈ ਤੇ ਮਾਂ ਪਿਓ ਗੁਰਦੁਆਰੇ ਆਉਂਦੇ ਨੇ ਕੀਰਤਨ ਕਰਵਾਉਂਦੇ ਆ ਕਥਾ ਕਰਵਾਉਂਦੇ ਨੇ ਤੇ ਇਸ ਵਾਸਤੇ ਸਾਧ ਸੰਗਤ ਜੀ ਪਾਠ ਪੂਜਾ ਕਰਵਾਉਂਦੇ ਨੇ ਇਹ ਇੱਕ ਨਿਰਮਲ ਕਰਮ ਬਣ ਗਿਆ ਹੈ। ਬੱਚੇ ਦੇ ਮਾਤਾ ਪਿਤਾ ਨੇ ਇਸ ਕਰਮ ਨੂੰ ਨਿਰਮਲ ਕਰਮ ਬਣਾ ਲਿਆ ਹੈ। ਸਾਡੇ ਬਜ਼ੁਰਗ ਨੇ ਉਹਨਾਂ ਦਾ ਸਾਲਾਨਾ ਦਿਨ ਆਉਂਦਾ ਹੈ ਤਾਂ ਸਾਧ ਸੰਗਤ ਜੀ ਅਸੀਂ ਕੀ ਕਰਦੇ ਹਾਂ ਤੇ ਬਜ਼ੁਰਗਾਂ ਦੇ ਨਵੇਂ ਅਸੀਂ ਸਾਧ ਸੰਗਤ ਜੀ ਪਾਠ ਕਰਵਾਉਂਦੇ ਹਾਂ ਪੂਜਾ ਕਰਵਾਉਂਦੇ ਹਾਂ ਸਿਮਰਨ ਕਰਵਾਉਂਦੇ ਹਾਂ। ਇਸ ਵਾਸਤੇ ਇੱਕ ਨਿਰਮਲ ਕਰਮ ਬਣ ਗਿਆ ਹੈ ਜਿਸ ਕਰਮ ਦੇ ਵਿੱਚ ਨਾਮ ਦਾ ਜਾਪ ਹੈ। ਇਸ ਵਾਸਤੇ ਕਹਿਣ ਤੋਂ ਭਾਵ ਕੀ ਹੈ ਸੰਤੋਖ ਤੇ ਜਿੱਥੇ ਦਇਆ ਹੈ ਉੱਥੇ ਧਰਮ ਦਾ ਨਿਵਾਸ ਹੈ ਤੇ ਸੰਤੋਖ ਤੋਂ ਸਿਮਰਨ ਦਾ ਜਨਮ ਹੁੰਦਾ ਹੈ ਤੇ ਦਇਆ ਤੋਂ ਸੇਵਾ ਦਾ ਜਨਮ ਹੁੰਦਾ ਹੈ ਤੇ ਜਿੱਥੇ ਸੰਤੋਖ ਹੈ ਉੱਥੇ ਸਿਮਰਨ ਦੀ ਪੈਦਾਇਸ਼ ਹੋਵੇਗੀ ਤੇ ਜਿੱਥੇ ਦਇਆ ਹੈ ਉੱਥੇ ਸੇਵਾ ਦਾ ਜਨਮ ਹੋਵੇਗਾ। ਜਿਸ ਬੰਦੇ ਦੇ ਅੰਦਰ ਦਇਆ ਨਹੀਂ ਉਹਦੇ ਅੰਦਰ ਦੇਣ ਦੀ ਵਰਤੇ ਨਹੀਂ ਕਦੇ ਪੈਦਾ ਹੋ ਸਕਦੀ। ਇਸ ਵਾਸਤੇ ਜੇ ਦਇਆ ਹੈ ਉੱਥੇ ਦੇਣ ਦੀ ਵਰਤੀ ਪੈਦਾ ਹੋਏਗੀ। ਜਿੱਥੇ ਸੰਤੋਖ ਹੈ ਉੱਥੇ ਸਿਮਰਨ ਦਾ ਜਨਮ ਹੈ। ਇਸ ਵਾਸਤੇ ਕਿਉਂ ਜੇ ਹਿਰਦਾ ਹੀ ਟਿਕਿਆ ਨਹੀਂ ਤ੍ਰਿਸ਼ਨਾ ਦੇ ਨਾਲ ਸਾਧ ਸੰਜੀ ਚੰਚਲ ਹੈ ਤਾਂ ਉੱਥੇ ਸਿਮਰਨ ਨਹੀਂ ਪੈਦਾ ਹੋ ਸਕਦਾ ਕਿਉਂਕਿ ਇਕਾਗਰ ਮਨ ਨਹੀਂ ਹੋ ਸਕਦਾ। ਮਨ ਟਿਕਿਆ ਹੋਇਆ ਨਹੀਂ ਮਨ ਟਿਕਿਆ ਹੋਇਆ ਸਿਮਰਨ ਹੋ ਹੀ ਨਹੀਂ ਸਕਦਾ। ਇਸ ਵਾਸਤੇ ਸਿਮਰਨ ਜਿਹੜਾ ਹੈ ਉਹ ਸੰਗਤ ਵਿੱਚ ਹੁੰਦਾ ਹੈ ਤੇ ਸੇਵਾ ਜਿਹੜੀ ਹੈ ਉਹ ਪੰਗਤ ਵਿੱਚ ਹੁੰਦੀ ਹੈ। ਸਿਮਰਨ ਸੰਗਤ ਦੇ ਵਿੱਚ ਕੀਤਾ ਜਾਂਦਾ ਸੇਵਾ ਪੰਗਤ ਵਿੱਚ ਕੀਤੀ ਜਾਂਦੀ ਹੈ। ਜਿੱਥੇ ਅਸੀਂ ਬੈਠੇ ਉਹਨੂੰ ਸੰਗਤ ਕਹਿੰਦੇ ਆ ਇੱਥੇ ਸਿਮਰਨ ਹੈ। ਤੇ ਜਦੋਂ ਅਸੀਂ ਸੰਗਤ ਦੇ ਵਿੱਚ ਉੱਠ ਕੇ ਲੰਗਰ ਵਿੱਚ ਜਾਣਾ ਹੈ ਉਹਨੂੰ ਪੰਗਤ ਕਹਿੰਦੇ ਨੇ ਔਰ ਪੰਗਤ ਵਿੱਚ ਸਾਧ ਸੰਗਤ ਦੀ ਸੇਵਾ ਹੈ। ਗੁਰੂ ਨਾਨਕ ਸਾਹਿਬ ਦੇ ਧਰਮ ਦੇ ਦੋਈ ਪੈਰ ਨੇ ਸਿਮਰਨ ਹੈ ਤੇ ਸੇਵਾ ਹੈ ਔਰ ਦੋਹਾਂ ਪੈਰਾਂ ਦੇ ਉੱਤੇ ਧਰਮ ਚੱਲਦਾ ਹੈ ਔਰ ਇੱਥੇ ਸਾਧ ਸੰਗਤ ਦੀ ਵੱਸ ਨਹੀਂ ਹੈ। ਤੇ ਸਿਮਰਨ ਕਿਉਂ ਕਰਨਾ ਹੈ ਸੇਵਾ ਕਿਉਂ ਕਰਨੀ ਹੈ? ਸਿਮਰਨ ਦੇ ਨਾਲ ਸਾਡਾ ਮਨ ਜਿਹੜਾ ਉਹ ਪਵਿੱਤਰ ਹੁੰਦਾ ਹੈ ਤੇ ਸੇਵਾ ਦੇ ਨਾਲ ਸਾਡਾ ਤਨ ਪਵਿੱਤਰ ਹੁੰਦਾ ਹੈ। ਸਿਮਰਨ ਮਨ ਨੂੰ ਪਵਿੱਤਰ ਕਰਦਾ ਹੈ ਤੇ ਸੇਵਾ ਤਨ ਨੂੰ ਪਵਿੱਤਰ ਕਰਦੀ ਹੈ। ਤੇ ਸਿਮਰਨ ਸਾਧ ਸੰਗਤ ਜੀ ਕਿਸ ਦਾ ਕਰਨਾ ਹੈ? ਸਿਮਰਨ ਪਰਮਾਤਮਾ ਦਾ ਕਰਨਾ ਹੈ, ਸੰਤ ਨਿਰੰਕਾਰ ਦਾ ਕਰਨਾ ਹੈ, ਸੇਵਾ ਸੰਸਾਰ ਦੀ ਕਰਨੀ ਹੈ। ਸਿਮਰਨ ਉਹਦਾ ਕੀਤਾ ਜਾਂਦਾ ਹੈ ਜਿਹੜਾ ਅੱਗੇ ਹੋਵੇ ਤੇ ਜਿਹੜਾ ਉੱਚਾ ਹੋਵੇ ਜਿਹੜਾ ਵੱਡਾ ਹੋਵੇ। ਪਰਮਾਤਮਾ ਸਾਡੇ ਤੋਂ ਅੱਗੇ ਹੈ, ਪਰਮਾਤਮਾ ਸਾਡੇ ਤੋਂ ਵੱਡਾ ਹੈ, ਪਰਮਾਤਮਾ ਸਾਡੇ ਤੋਂ ਉੱਚਾ ਹੈ। ਇਸ ਵਾਸਤੇ ਉਹਦਾ ਸਿਮਰਨ ਤਾਂ ਕਰਨਾ ਅਸੀਂ ਉੱਚੇ ਹੋ ਸਕੀਏ, ਅਸੀਂ ਅੱਗੇ ਹੋ ਸਕੀਏ, ਸਾਧ ਸੰਗਤ ਸਾਡਾ ਜੀਵਨ ਜਿਹੜਾ ਹੈ ਉੱਚਾ ਹੋ ਸਕੇ। ਇਸ ਵਾਸਤੇ ਸਿਮਰਨ ਤਾਂ ਪਰਮਾਤਮਾ ਦਾ ਕਰਨਾ ਹੈ ਕਿਉਂਕਿ ਗੁਰਬਾਣੀ ਜਿਤਨੀ ਹੈ ਧਰਮ ਗ੍ਰੰਥ ਜਿਤਨੇ ਨੇ ਉਹ ਸਾਧ ਸੰਗਤ ਅੱਗੇ ਦੀ ਸਾਨੂੰ ਸੋਝੀ ਦਿੰਦੇ ਆ। ਅਗਾਹਾਂ ਕੂਤਰਾਂਗ ਪਿੱਛਾ ਫੇਰਨਾ ਮੋਢੜਾ ਨਾਨਕ ਸਹਿਜ ਅਵੇਹਾ ਵਾਰ ਵਾਹਣ ਨਾ ਹੋਵੀ ਜਨਮੜਾ। ਜੇ ਬਾਈ ਅੱਗੇ ਨੂੰ ਅਸੀਂ ਚੱਲਣਾ ਹੈ, ਕਿਉਂਕਿ ਅੱਗੇ ਨਿਰੰਕਾਰ ਹੈ, ਅੱਗੇ ਕਰਤਾਰ ਹੈ, ਅੱਗੇ ਵਾਹਿਗੁਰੂ ਹੈ। ਇਸ ਵਾਸਤੇ ਤਾਂ ਕਿ ਅਸੀਂ ਅੱਗੇ ਸਿਮਰਨ ਦੇ ਨਾਲ ਜਾ ਸਕਦੇ ਹਾਂ। ਅੱਗੇ ਪਰਲੋਕ ਹੈ, ਪਿੱਛੇ ਇਹ ਲੋਕ ਹੈ। ਸਿਮਰਨ ਨਿਰੰਕਾਰ ਦਾ ਕਰਨਾ ਤਾਂ ਕਿ ਅੱਗੇ ਹੋ ਸਕੀਏ, ਤਾਂ ਕਿ ਪਰਲੋਕ ਦੇ ਵਾਸੀ ਹੋ ਸਕੀਏ। ਤੇ ਸੇਵਾ ਅਸੀਂ ਸੰਸਾਰ ਦੀ ਕਰਨੀ ਹੈ। ਸੰਸਾਰ ਦੀ ਸੇਵਾ ਕਿਉਂ ਕਰਨੀ ਆ? ਤਾਂ ਕਿ ਸੰਸਾਰ ਸਾਡੇ ਬਰਾਬਰ ਹੋ ਸਕੇ। ਇਸ ਵਾਸਤੇ ਸੇਵਾ ਆਪ ਤੋਂ ਪਿੱਛੇ ਵਾਲੇ ਵੀ ਕੀਤੀ ਜਾਂਦੀ ਆ, ਤਾਂ ਕਿ ਬਰਾਬਰ ਆ ਸਕੇ। ਇਸ ਵਾਸਤੇ ਸਿਮਰਨ ਕੀਤਾ ਜਾਂਦਾ ਆਪ ਤੋਂ ਅੱਗੇ ਵਾਲੇ ਦਾ। ਤੇ ਸਿਮਰਨ ਮਨ ਨੂੰ ਪਵਿੱਤਰ ਕਰੇਗਾ ਤੇ ਸੇਵਾ ਤਨ ਨੂੰ ਪਵਿੱਤਰ ਕਰੇਗੀ। ਇਸ ਵਾਸਤੇ ਸੇਵਾ ਦਾ ਜਨਮ ਦਇਆ ਤੋਂ ਹੈ, ਸਿਮਰਨ ਦਾ ਜਨਮ ਸੰਤੋਖ ਤੋਂ ਹੈ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਧਰਮ ਰਹਿੰਦਾ ਕਿੱਥੇ ਹੈ? ਜਿੱਥੇ ਦਇਆ ਹੈ, ਜਿੱਥੇ ਸੰਤੋਖ ਹੈ। ਇਸ ਵਾਸਤੇ ਸੰਤੋਖੀ ਹਿਰਦੇ ਵਿੱਚ, ਦਿਆਲੂ ਹਿਰਦੇ ਦੇ ਵਿੱਚ ਤੇ ਧਰਮ ਹਮੇਸ਼ਾ ਵਾਸਤੇ ਪ੍ਰਚਾਰੇਗਾ, ਰਹੇਗਾ, ਇੱਜ਼ਤ ਰਹੇਗਾ। ਧਰਮ ਦਾ ਅਰਥ ਆਪਣੀ ਜ਼ਿੰਦਗੀ ਨੂੰ ਨਿਯਮਬੱਧ ਬਤੀਤ ਕਰਨਾ। ਔਰ ਜਿੱਥੇ ਅਸੀਂ ਬੈਠੇ ਹਾਂ, ਕਿੱਥੇ ਨਿਯਮ ਪ੍ਰਚਾਰੇ ਜਾਂਦੇ ਨੇ। ਇਸ ਵਾਸਤੇ ਕਿਵੇਂ ਸੰਗਤ ਵਿੱਚ ਬਹਿਣਾ ਹੈ, ਕਿਵੇਂ ਸੰਗਤ ਵਿੱਚ ਬੋਲਣਾ ਹੈ, ਕਿਵੇਂ ਸੰਗਤ ਵਿੱਚ ਅਸੀਂ ਰਹਿਣੀ ਵਿੱਚ ਰਹਿਣਾ ਹੈ, ਕਿਵੇਂ ਸੰਗਤ ਵਿੱਚ ਵਚਨ ਕਹਿਣਾ ਹੈ, ਕਿਵੇਂ ਵਚਨ ਨੂੰ ਸਹਿਣਾ ਹੈ, ਇਹ ਸਾਰਾ ਕੁਛ ਇੱਥੋਂ ਮਿਲੇਗਾ। ਬਹਿਣੇ, ਰਹਿਣੇ, ਕਹਿਣੇ, ਸਹਿਣੇ। ਸਿੱਖ ਦੀ ਬੈਠਣੀ ਕਿਹੋ ਜਿਹੀ ਹੋਣੀ ਚਾਹੀਦੀ ਆ? ਸਿੱਖ ਦੀ ਰਹਿਣੀ ਕਿਹੋ ਜਿਹੀ ਹੋਣੀ ਚਾਹੀਦੀ ਆ? ਸਿੱਖ ਦੀ ਕਹਿਣੀ ਕਿਹੋ ਜਿਹੀ ਹੋਣੀ ਚਾਹੀਦੀ ਆ? ਤੇ ਸਿੱਖ ਦੀ ਸਹਿਣੀ ਕਿਹੋ ਜਿਹੀ ਹੋਣੀ ਚਾਹੀਦੀ ਆ? ਇਸ ਵਾਸਤੇ ਇਹ ਸਾਰਾ ਕੁਛ ਸਾਨੂੰ ਇੱਥੋਂ ਮਿਲੇਗਾ। ਔਰ ਇੱਥੇ ਨਿਯਮ ਜਿਹੜੇ ਨੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਪ੍ਰਚਾਰੇ ਜਾਂਦੇ ਨੇ। ਇਸ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਧੌਲ ਧਰਮ ਦਇਆ ਕਾ ਬੂਤ, ਸੰਤੋਖ ਆਪ ਰੱਖਿਆ ਜੁਸੋ। ਇਹ ਧਰਮ ਜੋ ਉੱਜਲ ਹੈ, ਜੋ ਪਵਿੱਤਰ ਨਿਯਮ ਹੈ, ਇਹਦੇ ਆਸਰੇ ਸਾਰੀ ਦੁਨੀਆਂ ਖੜੀ ਹੈ। ਤੇ ਜਦੋਂ ਕੋਈ ਨਿਯਮ ਵਿੱਚ ਆ ਜਾਂਦਾ ਹੈ, ਉੱਥੇ ਬੇਨਿਯਮੀ ਰੁਕ ਜਾਂਦੀ ਹੈ। ਨਿਯਮ ਵਿੱਚ ਆ ਗਿਆ, ਬੇਨਿਯਮੀ ਰੁਕ ਗਈ। ਨੇਤਰ ਸਾਡੇ ਨਿਯਮ ਵਿੱਚ ਆ ਗਏ, ਬੇਨਿਯਮੀ ਰੁਕੇਗੀ। ਪਾਤਰ ਰੂਪਨਾ ਪੇਖਾ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕੰਨਾਂ ਵਿੱਚ ਨਾਮ ਬਾਣੀ ਦੇ ਸਿਮਰਨ ਦਾ, ਸੁਣਨ ਦਾ ਨਿਯਮ ਆ ਗਿਆ, ਤਾਂ ਬੇਨਿਯਮੀ ਕੀ ਰੁਕ ਜਾਏਗੀ? ਕੰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣ ਸਜਾਵਸ ਕੋ ਮੰਦਾ। ਇਸ ਵਾਸਤੇ ਨਿਯਮ ਆ ਜਾਏਗਾ। ਤੇ ਪੈਰਾਂ ਵਿੱਚ ਨਿਯਮ ਆ ਜਾਏਗਾ, ਪਾਲ ਸੁਹਾਵੇ ਜੋ ਤੋ ਤਿਰ ਜੁਲਦੇ। ਇਸ ਵਾਸਤੇ ਪੈਰ ਜੇ ਗੁਰੂ ਦੀ ਤਰਫ ਨੂੰ ਚੱਲ ਜਾਣਗੇ, ਸਤਸੰਗ ਜੀ ਬੇਨਿਯਮੀ ਰੁਕ ਜਾਏਗੀ। ਬੇਨਿਯਮੀ ਕੀ ਰੁਕਣੀ ਹੈ? ਸਾਡੇ ਪੈਰ ਸੰਗਤ ਦੀ ਤਰਫ ਨੂੰ ਨਹੀਂ ਜਾਣਗੇ। ਇਸ ਵਾਸਤੇ ਬੇਨਿਯਮੀ ਰੁਕ ਜਾਏਗੀ। ਸਾਡਾ ਸੀਸ ਸੁਹਾਵਾ ਚਰਨੇ, ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਉੱਤੇ ਝੁਕਣ ਲੱਗ ਪਿਆ, ਨਿਯਮ ਵਿੱਚ ਆ ਗਿਆ, ਤਾਂ ਸਿਰ ਦੀ ਬੇਨਿਯਮੀ ਰੁਕ ਜਾਏਗੀ। ਬੇਨਿਯਮੀ ਕੀ ਹੈ? ਸਾਡਾ ਸਿਰ ਜਿਹੜਾ ਹੈ ਤੇ ਪਖੰਡੀਆਂ ਦੰਮੀਆਂ ਦੇ ਪੈਰਾਂ ਤੇ ਨਹੀਂ ਟਿਕੇਗਾ। ਔਰ ਸਾਡੇ ਜਵਾਨ ਵੇ ਸਤਸੰਗ ਜੀ, ਨਿਯਮ ਆ ਗਿਆ ਕਿ ਜਾਗਤ ਜੋਤ ਜਪੈ ਨੇ ਸਵਾਸਰ, ਦਿਨ ਰਾਤ ਜਾਗਦੀ ਜੋਤ ਦਾ ਸਿਮਰਨ ਕਰਨ ਲੱਗ ਪਏ ਜਵਾਨ ਦੇ ਪਿਆਰਿਓ, ਬੇਨਿਯਮੀ ਰੁਕ ਜਾਣੀ। ਬੇਨਿਯਮੀ ਕੀ ਰੁਕਣੀ ਹੈ? ਸਤਸੰਗ ਜੀ ਜਵਾਨ ਫਿੱਕੇ ਵਚਨ ਨਹੀਂ ਬੋਲੇਗੀ, ਨਿੰਦਿਆ ਨਹੀਂ ਕਰੇਗੀ। ਜਾਗਤ ਜੋਤ ਜਪੈ ਨੇ ਸਵਾਸਰ, ਏਕ ਬਿਨਾ ਮਨ ਨਾਇਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋਲ ਮੜੇ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਬ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਨੈ। ਇਸ ਵਾਸਤੇ ਫਿਰ ਸਤਸੰਗ ਜੀ, ਸਾਡੇ ਜਵਾਨ ਦੇ ਬੇਨਿਯਮੀ ਰੁਕ ਜਾਏਗੀ, ਸਾਡੇ ਇੰਦਰੀਆਂ ਵਿੱਚ ਵੀ ਨਿਯਮ ਆ ਜਾਏਗਾ। ਨੇਤਰੇ ਸਤਿਗੁਰ ਵੇਖਣਾ, ਸ਼ਰਾਵਣੀ ਸੁਣਨਾ, ਗੁਰਨਾਉ, ਇਹ ਸਾਡੇ ਨੇਤਰਾਂ ਤੇ ਕੰਨਾਂ ਵਿੱਚ ਨਿਯਮੀ ਆ ਜਾਏਗੀ, ਬੇਨਿਯਮੀ ਰੁਕ ਜਾਏਗੀ। ਇਸ ਵਾਸਤੇ ਜਿੱਥੇ ਅਸੀਂ ਬੈਠੇ ਹਾਂ, ਇੱਥੇ ਪਿਆਰਿਓ ਨਿਯਮ ਪ੍ਰਚਾਰੇ ਜਾਂਦੇ ਨੇ। ਔਰ ਗੁਰੂ ਦੇ ਨਿਯਮਾਂ ਵਿੱਚ ਆਉਣ ਤੋਂ ਹੀ ਅਸੀਂ ਗੁਰਸਿੱਖ ਬਣ ਜਾਵਾਂਗੇ। ਗੁਰਸਿੱਖ ਮੀਰ ਚਲੋ ਗੁਰ ਚਾਲੇ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਕਥਾ ਤੇ ਅਸੰਗ ਕਰ ਦੇਵੇਗੀ। ਇੱਕ ਵਚਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰਵਣ ਕਰੋ ਤੇ ਆਪਾਂ ਸਮਾਪਤੀ ਕਰੀਏ। ਗੁਰੂ ਰਾਮਦਾਸ ਮਹਾਰਾਜ ਦੇ ਵਚਨ, ਠੀਕ ਅਸੀਂ ਸਾਰੇ ਆਪਣੇ ਆਪ ਨੂੰ ਸ਼ਰਧਾਵਾਨ ਪ੍ਰੀਤੀਵਾਨ ਸਿੱਖ ਸੇਵਕ ਅਖਵਾਉਂਦੇ ਹਾਂ। ਸ਼ਰਧਾ ਗੁਰੂ ਦੀ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ। ਪਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਨੇ ਗਾਵਿਆ ਸੁਣਿਆ ਤਿਨਕਾ ਥਾਏ ਹਰ ਥਾਏ ਪਾਵੇ ਜਨ ਸਤਿਗੁਰ ਕੀ ਆਗਿਆ ਸਤ ਸਤ ਕਰ ਬਾਨੇ। ਇਸ ਵਾਸਤੇ ਭਾਈ ਅਸੀਂ ਗੁਰੂ ਦੇ ਸਿੱਖ ਵੀ ਅਖਵਾਉਂਦੇ ਹਾਂ ਤੇ ਸੇਵਕ ਵੀ ਅਖਵਾਉਂਦੇ ਹਾਂ ਔਰ ਸਾਡੇ ਅੰਦਰ ਸ਼ਰਧਾ ਹੈ ਪਿਆਰ ਹੈ ਸਿੱਖ ਹੋਣ ਦੇ ਨਾਤੇ ਅਸੀਂ ਇੱਥੇ ਆਉਂਦੇ ਹਾਂ ਨਾ ਸੇਵਕ ਹੋਣ ਦੇ ਨਾਤੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸ ਸੇਵਕ ਸਿੱਖ ਪੂਜਣ ਸਾਹਿਬ ਆਵੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਪੂਜਾ ਕਰਨ ਵਾਸਤੇ ਆਉਂਦੇ ਹਾਂ ਸਭ ਗਾਵੇ ਹਰ ਹਰ ਉਤਮ ਬਾਨੇ ਤੇ ਸਾਰੇ ਅਸੀਂ ਭਾਈ ਬਾਣੀ ਵੀ ਗਾਉਂਦੇ ਹਾਂ ਤੇ ਸੁਣਾਉਣ ਵਾਲੇ ਸੁਣਾਉਂਦੇ ਨੇ ਪ੍ਰੇਮੀ ਸੁਣਨ ਵਾਲੇ ਸੁਣਦੇ ਨੇ ਤੇ ਮਹਾਰਾਜ ਕਹਿੰਦੇ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ ਜਦ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਇਸ ਵਾਸਤੇ ਭਾਈ ਗਾਣ ਗਾਇਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਮਹਾਰਾਜ ਕਹਿੰਦੇ ਥਾਂ ਵਿੱਚ ਪਾਉਂਦਾ ਲੇਖੇ ਵਿੱਚ ਪਾਉਂਦਾ ਹੈ ਜਿਹਨਾਂ ਨੇ ਗੁਰੂ ਦੀ ਆਗਿਆ ਨੂੰ ਸੱਚੀ ਸੱਚੀ ਕਰਕੇ ਮੰਨਿਆ ਹੈ। ਇਸ ਵਾਸਤੇ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਹੀ ਉਹਨਾਂ ਦੇ ਨਿਯਮਾਂ ਦਾ ਪਾਲਣ ਕਰਨਾ ਹੈ। ਇਸ ਵਾਸਤੇ ਜੋ ਸਾਨੂੰ ਸਤਿਗੁਰਾਂ ਨੇ ਨਿਯਮ ਦੱਸੇ ਨੇ ਉਹਦੇ ਵਿੱਚ ਆਉਣ ਦੀ ਕੋਸ਼ਿਸ਼ ਕਰੋ, ਇਸ ਰੱਖੋ, ਅਮਲਾਂ ਦਾ ਤਿਆਗ ਕਰੋ, ਗੁਰੂ ਕੇ ਖੰਡੇ ਵਾਟੇ ਦਾ ਅੰਮ੍ਰਿਤ ਛਕੋ। ਤਦ ਪ੍ਰਚਾਰ ਤਾਂ ਇਹ ਹੋ ਰਿਹਾ ਕਿ 1999 ਤੱਕ ਸਾਰੇ ਅੰਮ੍ਰਿਤਧਾਰੀ ਬਣਾ ਲੈਣੇ ਨੇ ਤੇ ਟਾਈਮ ਕਿੰਨਾ ਕੁ ਰਹਿ ਗਿਆ ਤੁਹਾਡੇ ਪਾਸ? ਆਪਣੀ ਭਾਵਨਾ ਜਿਹੜੀ ਹੈ ਉਹਨੂੰ ਬਣਾਉਣ ਵਾਸਤੇ ਵੀ ਸਮਾਂ ਲੱਗੇਗਾ। ਇਸ ਵਾਸਤੇ ਸਾਡਾ ਜਨਮ ਜਿਹੜਾ 1699 ਦੀ ਵਿਸਾਖੀ ਨੂੰ ਹੋਇਆ ਤੇ 300 ਸਾਲਾਂ ਸਾਡੇ ਜਨਮ ਨੂੰ ਹੋਣਾ ਹੈ 1999 ਦੀ ਵਿਸਾਖੀ ਵਾਲੇ ਦਿਨ। ਕਹਿੰਦੇ ਨੇ ਕਿ ਉਸ ਦਿਨ ਸਾਰੇ ਹੀ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ ਤੇ ਇਸ ਵਾਸਤੇ ਸਾਰਿਆਂ ਦਾ ਗੁਰੂ ਦੇ ਘਰ ਦੇ ਜਨਮ ਹੋਣਾ ਚਾਹੀਦਾ। ਗੁਰੂ ਦੇ ਘਰ ਵਿੱਚ ਪਿਆਰਿਓ ਤਾਂ ਜਨਮ ਹੋਏਗਾ ਤੇ ਜਿਸ ਦਿਨ ਅਸੀਂ ਗੁਰੂ ਕੇ ਖੰਡੇ ਵਾਟੇ ਦਾ ਅੰਮ੍ਰਿਤ ਛਕ ਲਿਆ, ਸਤਿਗੁਰ ਕਾ ਜਨਮ ਹੈ ਗਵਨ ਮਟਾਇਆ ਤੇ ਸਾਡਾ 84 ਦਾ ਚੱਕਰ ਫਿਰ ਕੱਟਿਆ ਜਾਏਗਾ। ਇਸ ਵਾਸਤੇ ਸਤਿ ਸੰਗਤ ਜੀ, ਨਿਯਮਾਂ ਦੇ ਪ੍ਰਚਾਰਨ ਦਾ ਨਿਚੋੜ ਇਹ ਹੈ ਗੁਰਸਿੱਖ ਬਣੋ, ਅੰਮ੍ਰਿਤਧਾਰੀ ਬਣੋ, ਗੁਰੂ ਕੀ ਰਹਿਤ ਵਹਿਤ ਰੱਖੋ, ਨਸ਼ਿਆਂ ਦਾ ਤਿਆਗ ਕਰੋ, ਸਿਮਰਨ ਕਰੋ ਔਰ ਸਤਸੰਗਤ ਕਰੋ, ਆਪਣੇ ਜੀਵਨ ਵਿੱਚ ਪਲਟਾ ਲਿਆਓ। ਇਹੀ ਸਤਸੰਗ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਇਸ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੇ ਭਾਈ ਗੁਰਸਿੱਖ ਬਣੋ। ਇਸ ਲਈ ਗੁਰਸਿੱਖ ਬਣ ਕੇ ਫਿਰ ਗੁਰੂ ਦੇ ਸਿੱਖ ਬਣ ਗਏ, ਅਸੀਂ ਗੁਰੂ ਦੇ ਲੋਕ ਵਿੱਚ ਜਾਵਾਂਗੇ ਔਰ ਗੁਰੂ ਸਾਡੀ ਫਿਰ ਬਾਂਹ ਫੜੇਗਾ ਲਾਜ਼ਮੀ ਜਿਸ ਵੇਲੇ ਅਸੀਂ ਗੁਰੂ ਦੇ ਸਿੱਖ ਬਣ ਗਏ। ਇਸ ਵਾਸਤੇ ਫਿਰ ਸਾਡਾ ਜਿਹੜਾ ਜਾਣਾ ਉੱਥੇ ਨਹੀਂ ਹੋਏਗਾ ਜਿੱਥੇ ਅਸੀਂ ਜਾਣਾ ਹੈ। ਔਰ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਤੇ ਗੁਰਸਿੱਖ ਤੇ ਕਿੱਥੇ ਜਾਂਦਾ ਹੈ? ਗੁਰਸਿੱਖ ਸਾਧ ਸੰਗਤ ਜੀ ਗੁਰੂ ਦੇ ਲੋਕ ਵਿੱਚ ਜਾਏਗਾ। ਇਸ ਵਾਸਤੇ ਗੁਰੂ ਦੇ ਲੋਕ ਵਿੱਚ ਉਹਦਾ ਪ੍ਰਵੇਸ਼ ਹੋਣਾ ਹੋਵੇਗਾ। ਜਿੱਥੇ ਦੁਨੀਆਂ 84 ਜਾਂਦੀ ਉੱਥੇ ਨਹੀਂ ਜਾਏਗਾ, ਉੱਥੇ ਤਾਂ ਸ਼ੁਭ ਤੇ ਅਸ਼ੁਭ ਕਰਮਾਂ ਦਾ ਹੀ ਹਿਸਾਬ ਹੋਣਾ। ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੋਸਤ। ਤੇ ਜਿਹੜਾ ਗੁਰਸਿੱਖ ਨਾਮ ਦੇ ਸਿਮਰਨ ਵਾਲਾ ਬਣ ਗਿਆ, ਸਤਸੰਗੀ ਬਣ ਗਿਆ, ਉਹ ਇਹਨਾਂ ਤੋਂ ਉੱਥੇ ਚਲੇ ਜਾਂਦਾ। ਜਿਹਨੇ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਉਹ ਖੁਜਲੇ ਖੇਤੀ ਛੁੱਟੀ ਨਾ। ਪਰ ਸਤਸੰਗ ਜੀ ਸੁਣ ਕੇ ਅਸਰ ਕਰਨਾ ਹੈ ਤੇ ਸੁਣਨ ਦਾ ਬਹੁਤ ਅੰਤਰਾ ਹੈ। ਮਹਾਤਮਾ ਬੁੱਧ ਬਚਨ ਕਰਦੇ ਰਹੇ ਕਰਦੇ ਰਹੇ, ਕਹਿੰਦੇ ਬਾਈ ਅਖੀਰਲਾ ਬਚਨ ਹੈ ਤੇ ਹੁਣ ਤੁਸੀਂ ਅਖੀਰਲੇ ਕੰਮ ਵਿੱਚ ਜੁੜ ਜਾਓ, ਸਮਾਪਤੀ ਕਰਤੀ। ਉਹਨਾਂ ਦਾ ਇੱਕ ਨਵਾਂ ਨਵਾਂ ਭਿਕਸ਼ੂ ਬਣਿਆ ਸੀ, ਸਵੇਰੇ ਮਹਾਤਮਾ ਬੁੱਧ ਦੇ ਪਾਸ ਆਇਆ, ਕਹਿਣ ਲੱਗਾ ਜਿਹੜਾ ਤੁਸੀਂ ਅਖੀਰ ਤੇ ਬਚਨ ਬੋਲਿਆ ਉਹਦਾ ਅਰਥ ਲੋਕਾਂ ਨੇ ਵੱਖਰਾ ਵੱਖਰਾ ਕੱਢ ਲਿਆ। ਇਸ ਵਾਸਤੇ ਅਰਥ ਇੱਕ ਨਹੀਂ ਰਿਹਾ, ਤੁਸੀਂ ਬਚਨ ਇੱਕ ਬੋਲਿਆ ਸੀ, ਅਰਥ ਵੱਖਰਾ ਵੱਖਰਾ। ਔਰ ਜਿਸ ਤਰ੍ਹਾਂ ਤਿੰਨ ਬੰਦੇ ਤੁਰੇ ਜਾ ਰਹੇ ਸੀ, ਸਵੇਰੇ ਬਿਬੀਹੇ ਨੇ ਆਵਾਜ਼ ਕੀਤੀ, ਅਰਥ ਵੱਖਰਾ ਵੱਖਰਾ ਕੱਢਿਆ। ਇੱਕ ਪਹਿਲਵਾਨ ਸੀ, ਇੱਕ ਸਾਥ ਸੰਗਤੀ ਪ੍ਰਚੂਨ ਚੀਜ਼ਾਂ ਵਿੱਚ ਤਾਂ ਵਪਾਰੀ ਸੀ, ਇੱਕ ਸਿਮਰਨ ਵਾਲਾ ਅਭਿਆਸੀ ਬੰਦਾ ਜਾ ਰਿਹਾ ਸੀ ਨਵਾਜੇ। ਉਹ ਕਹਿੰਦਾ ਕੀ ਬੋਲਿਆ? ਕਹਿਣ ਲੱਗਾ ਉਹ ਵਿਦਵਾਨ, ਔਰ ਉਹਨੂੰ ਕਹਿਣ ਲੱਗੇ ਪਹਿਲਵਾਨ ਨੂੰ ਤੂੰ ਦੱਸ। ਕਹਿੰਦਾ ਇਹ ਬਿਬੀਹਾ ਆਵਾਜ਼ ਕਰ ਰਿਹਾ ਹੈ, ਇਹਦੀ ਆਵਾਜ਼ ਦੱਸ ਰਹੀ ਹੈ ਖਾ ਘਿਓ ਕਰ ਕਸਰਤ, ਬਸ ਘਿਓ ਖਾ ਤੇ ਕਸਰਤ ਕਰਿਆ ਕਰ। ਔਰ ਸਾਧ ਸੰਗਤ ਦੇ ਦੂਜੇ ਮਨੁੱਖ ਨੇ ਆਵਾਜ਼ ਸੁਣੀ, ਕਹਿੰਦਾ ਇਹ ਕੀ ਕਹਿ ਰਿਹਾ? ਕਹਿੰਦਾ ਇਹ ਨਹੀਂ ਕਹਿ ਰਿਹਾ ਹੈ, ਉਹ ਕਹਿੰਦਾ ਇਹ ਕਹਿ ਰਿਹਾ ਲੂਣ ਮਿਰਚਾਂ ਅਦਰਕ, ਲੂਣ ਵੇਚੀ ਜਾ, ਮਿਰਚਾਂ ਵੇਚੀ ਜਾ, ਅਦਰਕ ਵੇਚੀ ਜਾ, ਸਬਜ਼ੀਆਂ ਵੇਚੀ ਜਾ, ਜੋ ਵਪਾਰੀ ਸੀ ਉਹਨੇ ਆਪਣਾ ਅਰਥ ਕੱਢ ਲਿਆ। ਸਤਸੰਗ ਜੀ ਤੀਸਰਾ ਮਨੁੱਖ ਕਹਿੰਦਾ ਉਹ ਅਭਿਆਸੀ ਸੀ, ਸਿਮਰਨ ਵਾਲਾ ਸੀ, ਕਹਿੰਦਾ ਇਹ ਨੀ ਕਹਿ ਰਿਹਾ, ਉਹ ਕਹਿੰਦਾ ਇਹ ਕਹਿ ਰਿਹਾ ਸੁਭਾਨ ਤੇਰੀ ਕੁਦਰਤ, ਅੱਲਾ ਇਹ ਸਾਰੀ ਤੇਰੀ ਕੁਦਰਤ ਹੈ, ਤੇਰੀ ਕੁਦਰਤ ਅਸਚਰਜ ਹੈ, ਉਹ ਗੱਲ ਦੀ ਸਮਾਪਤੀ ਕਰਾਂ। ਉਹ ਮਹਾਤਮਾ ਬੁੱਧ ਨੂੰ ਕਹਿੰਦਾ ਤੁਸੀਂ ਅਖੀਰ ਤੇ ਕਿਹਾ ਸੀ ਵੀ ਬਚਨ ਦੀ ਸਮਾਪਤੀ ਹੈ, ਬਸ ਅੰਤਮ ਸਾਧਨ ਵਿੱਚ ਜੁੜ ਜਾਓ। ਕਹਿੰਦਾ ਸਾਰਿਆਂ ਨੇ ਵੱਖਰਾ ਵੱਖਰਾ ਅਰਥ ਕੱਢਿਆ ਹੈ, ਇਹਦਾ ਮਤਲਬ ਕੀ ਸੀ? ਮਹਾਤਮਾ ਬੁੱਧ ਕਹਿੰਦੇ ਸੀ ਮੈਂ ਤਾਂ ਇਹ ਕਿਹਾ ਸੀ ਜੋ ਕੁੱਝ ਮੈਂ ਤੁਹਾਨੂੰ ਪ੍ਰਚਾਰਿਆ ਹੈ ਉਹਦਾ ਅੰਤਮ ਫਲ ਕੀ ਹੈ, ਉਹ ਹੈ ਧਿਆਨ ਵਿੱਚ ਜੁੜ ਜਾਓ, ਸਿਮਰਨ ਦੇ ਜੁੜ ਜਾਓ। ਬਸ ਇਹ ਸਿਮਰਨ ਕਰਦਿਆਂ ਕਰਦਿਆਂ ਤੁਸੀਂ ਸੌਣਾ ਹੈ, ਇਸ ਵਾਸਤੇ ਨੀਂਦ ਦੇ ਵਿੱਚ ਲਵਲੀਨ ਹੋਣਾ ਹੈ। ਮੈਂ ਤਾਂ ਇਹ ਕਿਹਾ ਸੀ, ਮਹਾਤਮਾ ਬੁੱਧ ਕਹਿੰਦੇ ਠੀਕ ਕਿਹਾ ਬਿਲਕੁਲ ਮੈਂ, ਪਰ ਉਹਦੇ ਵਿੱਚ ਇੱਕ ਬੇਸਵਾ ਵੀ ਬੈਠੀ ਸੀ, ਇੱਕ ਚੋਰ ਵੀ ਬੈਠਾ ਸੀ। ਇਸ ਵਾਸਤੇ ਚੋਰ ਨੇ ਅਰਥ ਕੱਢਿਆ, ਕਹਿੰਦਾ ਹੁਣ ਤੇ ਇਸ ਵਾਸਤੇ ਬਹੁਤ ਅੱਧੀ ਰਾਤ ਹੋ ਗਈ ਹੈ, ਚਲੋ ਆਪਾਂ ਚੋਰੀ ਕਰੀਏ। ਬੇਸਵਾ ਨੇ ਕਿਹਾ ਕਿ ਮੈਂ ਆਪਣਾ ਪੇਸ਼ਾ ਸ਼ੁਰੂ ਕਰਾਂ, ਬਹੁਤ ਸਾਰੇ ਗਾਹਕ ਮੁੜ ਗਏ ਹੋਣੇ ਆ, ਇਸ ਵਾਸਤੇ ਉਹਨਾਂ ਨੇ ਆਪੋ ਆਪਣਾ ਅਰਥ ਕੱਢ ਲਿਆ। ਕਹਿੰਦਾ ਮੈਂ ਤਾਂ ਇਹ ਕਿਹਾ ਸੀ ਮੇਰੇ ਬਚਨਾਂ ਦਾ ਅਖੀਰ ਨਿਚੋੜ ਹੈ, ਅੰਤਮ ਸਾਧਨ ਵਿੱਚ ਜੁੜ ਜਾਓ, ਧਿਆਨ ਵਿੱਚ ਜੁੜ ਜਾਓ, ਸਿਮਰਨ ਦੇ ਜੁੜ ਜਾਓ। ਇਸ ਵਾਸਤੇ ਬੰਦਾ ਅਰਥ ਜਿਹੜੇ ਸਾਥ ਸਮਝੀ ਵੱਖਰੇ ਵੱਖਰੇ ਕੱਢ ਲੈਣਾ ਆਪਣੇ ਮਤਲਬ ਦੇ, ਪਰ ਅਸੀਂ ਨਿਚੋੜ ਨੂੰ ਪੜਨਾ ਹੈ। ਬਹੁਤ ਸਾਰਾ ਸਮਾਂ ਸਾਥ ਸਮਝੀ ਹੋ ਗਿਆ ਹੈ, ਇਸ ਵਾਸਤੇ ਦਾਸ ਨੇ ਕੋ ਇੱਕ ਹਫ਼ਤੇ ਤੋਂ ਇੱਥੇ ਸੇਵਾ ਪ੍ਰਚਾਰ ਵੀ ਕਥਾ ਵੀ ਕੀਤੀ ਹੈ। ਬਹੁਤ ਸਾਰੀਆਂ ਸੰਗਤਾਂ ਬਹੁਤ ਗਿਣਤੀ ਜੋ ਸੁਣਦੇ ਰਹੇ ਹੋ, ਤੇ ਧੰਨਵਾਦ ਸਾਰੀਆਂ ਸੰਗਤਾਂ ਦਾ। ਅੱਜ ਵੀ ਬਹੁਤ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ, ਤੇ ਨਾਲ ਹੀ ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਸੈਕਟਰੀ ਸਾਹਿਬ ਜੋ ਇਹਨਾਂ ਨੇ ਪ੍ਰੋਗਰਾਮ ਲਿਖਿਆ, ਸੰਗਤ ਦੇ ਦਰਸ਼ਨ ਕਰਵਾਏ ਨੇ, ਇੱਥੇ ਦੇ ਰਹਿਣ ਵਾਲੇ ਜੋ ਸਿੰਘ ਸਾਹਿਬਾਨ ਨੇ ਸੇਵਾ ਕਰਦੇ ਨੇ, ਦਾਸ ਉਹਨਾਂ ਦਾ ਵੀ ਧੰਨਵਾਦੀ ਹੈ, ਉਹਨਾਂ ਨੇ ਬਹੁਤ ਪਿਆਰ ਦਿੱਤਾ ਹੈ, ਸਨਮਾਨ ਦਿੱਤਾ, ਸਤਿਕਾਰ ਦਿੱਤਾ ਹੈ, ਤੇ ਸੰਗਤਾਂ ਦਾ ਤੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਤੇ ਹੋਈਆਂ ਭੁੱਲਾਂ ਦੀ ਖਿਮਾ, ਜੋ ਕੁਝ ਕਿਹਾ ਹੈ ਇਸ ਨੂੰ ਭਾਈ ਕਮਾਉਣ ਦੀ ਕੋਸ਼ਿਸ਼ ਕਰੋ, ਤੇ ਫਿਰ ਸਾਡੇ ਜੀਵਨ ਵਿੱਚ ਪਲਟਾ ਆਏਗਾ, ਤਬਦੀਲੀ ਆਏਗੀ, ਔਰ ਸਾਡਾ ਜੀਵਨ ਸਫਲ ਹੋ ਜਾਏਗਾ। ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।